रह गया
जो रह गया सो रह गया।
सूरी फर्नीचर, नया साल नया फर्नीचर, 9058747171। सूरी फर्नीचर स्टोर क्लियरेंस।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज वी केयर।
इस महीने मेरी सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना
भाई। बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बादशाह, 6472903773 6472903773।
शॉपर्स हो जाइए तैयार, लीजर्स कॉस्मेटिक्स की बड़े ब्रांड्स की बड़ी सेविंग्स वाली बड़ी क्रिसमस वेयरहाउस सेल खास आपके लिए आ रही है। वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, फैशन पर्सेस, लगेज, डिजाइनर सन क्लासेस, नेल एंड हेयर कलर्स और भी बहुत कुछ। 80% तक की सेविंग रहेगी। बस आपको आना है 135 कॉमर्स वैली ड्राइव, ईस्ट मार्कम। ध्यान रहे, सेल इज फ्रॉम November 16 टू December 8, फ्राइडे सैटरडे और संडे से मंडे। Lisa's Warehouse Sale, yani zyada savings for less. Visit lisascosmetics.com.
ਜਾ ਕੇ ਦੱਸ ਰਹੇ ਹਾਂ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ 23 ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ, 6473008436 6473384
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ। 1850 आल्बियन रोड इन वेक्सडेल, 4162131165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 6476463000 6476463000 वंडर वर्ल्ड दे मनमिंदर खोसा जी। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Charanjit Brad ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਹਮੇਸ਼ਾ ਦੀ ਤਰ੍ਹਾਂ ਆਪਣਾ ਪ੍ਰੋਗਰਾਮ ਹੈ ਜਿਹੜਾ 3 ਵਜੇ ਤੱਕ ਚੱਲਣਾ ਜੀ। ਮੈਂ ਅੱਜ ਕਈ ਦਿਨਾਂ ਬਾਅਦ ਆਇਆ ਤੇ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਨੇ ਜੀ। ਇੱਕ ਤਾਂ ਪੁਰਾਣਾ ਵਿਸ਼ਾ ਆਪਣਾ ਪੈਂਡਿੰਗ ਪਿਆ ਸੀ, ਆਪਾਂ ਥੋੜੀ ਜਿਹੀ ਗੱਲ ਉੱਤੇ ਕਰਦੇ ਆ, ਉਸ ਤੋਂ ਬਾਅਦ ਫਿਰ ਆਪਾਂ ਨਵੀਂ ਗੱਲਬਾਤ ਆ ਜਿਹੜੀ ਕਰਾਂਗੇ ਜੀ। ਤੁਸੀਂ ਸਾਰਿਆਂ ਨੇ ਸੁਣ ਲਿਆ, ਪਹਿਲਾਂ ਵੀ ਡਿਸਕਸ਼ਨ ਚੱਲੀ, ਬਾਅਦ ਦੇ ਵਿੱਚ ਵੀ ਡਿਸਕਸ਼ਨ ਚੱਲੀ, ਲੋਕਾਂ ਨੇ ਆਪੋ ਆਪਣੇ ਵਿਊਜ਼ ਦਿੱਤੇ ਕਿ ਬ੍ਰੈਂਪਟਨ ਸਿਟੀ ਕੌਂਸਲ ਨੇ ਇੱਕ ਜਿਹੜਾ ਬਾਈ ਲਾ ਹੈ ਉਹ ਪਾਸ ਕੀਤਾ ਵੀ ਧਾਰਮਿਕ ਸਥਾਨਾਂ ਦੇ ਬਾਹਰ ਕੁਛ ਦੂਰੀ ਤੱਕ ਪ੍ਰੋਟੈਸਟ ਆ ਜਿਹੜੇ ਉਹ ਨਹੀਂ ਹੋ ਸਕਦੇ। ਨਾਲ ਦੀ ਨਾਲ ਹੀ ਪ੍ਰੋਟੈਸਟ ਦਾ ਜਿਹੜਾ ਕਾਰਨ ਬਣਿਆ ਸੀਗਾ ਕਿ ਇੰਡੀਅਨ ਕੌਂਸਲੇਟ ਵਾਲੇ ਸੀ ਜਿਹੜੇ ਉਹ ਮੰਦਰਾਂ ਚ, ਗੁਰਦੁਆਰਿਆਂ ਚ, ਪਬਲਿਕ ਥਾਵਾਂ ਤੇ ਆ ਕੇ ਲਾਈਫ ਸਰਟੀਫਿਕੇਟਸ ਬਣਾਉਂਦੇ ਹੁੰਦੇ ਸੀ, ਜਿਹਦੇ ਨਾਲ ਜਿਹੜੇ ਪੈਨਸ਼ਨਰ ਨੇ ਇੰਡੀਆ ਦੇ ਵਿੱਚ, ਬਜ਼ੁਰਗ ਨੇ ਜਿਹੜੇ, ਉਹਨਾਂ ਨੂੰ ਪੈਨਸ਼ਨ ਮਿਲਦੀਆਂ ਹੁੰਦੀਆਂ ਸੀ। ਤੇ ਅੱਗੇ ਤੋਂ ਉਹ ਕੈਂਪ ਆ ਜਿਹੜੇ ਉਹ ਕੈਂਸਲ ਹੋ ਗਏ ਨੇ, ਮਤਲਬ ਇਹ ਸਾਰੇ ਰੌਲੇ ਰੱਪੇ ਦਾ ਨੁਕਸਾਨ ਆ ਜਿਹੜਾ ਅਲਟੀਮੇਟਲੀ ਬਜ਼ੁਰਗਾਂ ਨੂੰ ਹੋਇਆ ਜਿਹੜੇ ਇੰਡੀਆ ਦੇ ਵਿੱਚ ਗਵਰਨਮੈਂਟ ਜੌਬ ਕਰਦੇ ਹੁੰਦੇ ਸੀ। ਉਸ ਦਿਨ ਵੀ ਉਸ ਮੰਦਰ ਦੇ ਵਿੱਚ ਤਕਰੀਬਨ 900 ਬਜ਼ੁਰਗ ਸੀ, ਜਿਹਦੇ ਵਿੱਚੋਂ ਕਿਹਾ ਜਾਂਦਾ ਵੀ 800 ਸਿੱਖ ਸੀ। ਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਤੁਹਾਨੂੰ ਪਤਾ ਬਈ, ਮੰਦਰ ਦੇ ਬਾਹਰ ਇੱਕ ਪ੍ਰੋਟੈਸਟ ਹੋਇਆ ਸੀ ਤੇ ਉਹਦੇ ਚ ਉਸ ਤੋਂ ਬਾਅਦ, ਹਾਲਾਂਕਿ ਉਹ ਸੜਕ ਦੇ ਉੱਤੇ ਸੀ ਪ੍ਰੋਟੈਸਟ, ਤੇ ਉਹਨਾਂ ਨੇ ਬੜੀ ਕਲੀਅਰ, ਕੋਈ ਸਹਿਮਤ ਹੋਵੇ ਨਾ ਸਹਿਮਤ ਹੋਵੇ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ, ਨਾ ਹੀ ਮੈਂ ਉਹਨਾਂ ਦਾ ਬੰਦਾ, ਨਾ ਹੀ ਮੈਂ ਕਿਸੇ ਦਾ ਕੋਈ ਪ੍ਰਚਾਰਕ ਹਾਂ, ਨਾ ਹੀ ਮੈਂ ਹਿੰਦੂ ਆ, ਨਾ ਹੀ ਮੈਂ ਮੁਸਲਮਾਨ ਆ। ਮੈਂ ਪਹਿਲਾਂ ਵੀ ਕਿਹਾ, ਨਾ ਮੈਂ ਹਿੰਦੁਸਤਾਨੀ ਆ, ਨਾ ਮੈਂ ਪਾਕਿਸਤਾਨੀ ਆ, ਨਾ ਮੈਂ ਖਾਲਿਸਤਾਨੀ। ਮੈਂ ਪਹਿਲਾਂ ਬੜਾ ਕਲੀਅਰ ਕੱਟ ਕਰਕੇ ਕਹਿ ਕੇ ਗਿਆ ਸੀ। ਉਸ ਤੋਂ ਬਾਅਦ ਫਿਰ ਇੱਥੇ ਮਾਲਟਨ ਦੇ ਵਿੱਚ ਰਿਐਕਸ਼ਨ ਵਜੋਂ ਕਹਿ ਲਓ ਜਾਂ ਕੁਛ ਵੀ, ਜਾਂ ਪਬਲਿਕ ਨੂੰ ਇਨਸਾਈਟ ਕਰਕੇ ਭੜਕਾ ਕੇ 300-400 ਬੰਦਾ ਜਿਹੜਾ ਉਹਦੇ ਨਾਲ, ਉਹਨਾਂ ਨਾਲ ਉਹਨਾਂ ਨੇ ਗੁਰਦੁਆਰਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ, ਹੜਦੰਗ ਮੱਚਿਆ ਸੀ। ਇਹ ਕਾਰਨ ਬਣਿਆ, ਕਹਿੰਦੇ ਬਈ ਸਿਟੀ ਆ ਜਿਹੜੀ ਉਹ ਚਾਹੁੰਦੀ ਆ, ਮੇਅਰ ਸਾਹਿਬ ਨੇ ਬਿਆਨ ਦਿੱਤਾ ਵੀ ਲੋਕਾਂ ਨੂੰ ਸ਼ਾਂਤੀ ਰੱਖਣੀ ਚਾਹੀਦੀ ਆ, ਖਾਸ ਕਰਕੇ ਕਹਿੰਦੇ ਸ਼ਾਂਤੀ ਦਾ ਕੇਂਦਰ ਨੇ ਧਾਰਮਿਕ ਸਥਾਨ ਨੇ ਜਿਹੜੇ, ਇੱਥੇ ਜਾ ਕੇ ਬੰਦਾ ਨਾ ਸ਼ਾਂਤੀ ਲੈਣ ਜਾਂਦਾ, ਇੱਥੇ ਜਾ ਕੇ ਕਹਿੰਦੇ ਬੰਦਾ ਬੜਾ ਸੰਤੁਸ਼ਟ ਹੋ ਜਾਂਦਾ, ਇੱਥੇ ਕੋਈ ਰੌਲਾ ਰੱਪਾ ਨਹੀਂ ਚਾਹੀਦਾ। ਉਹ ਨਾਲ ਦੀ ਨਾਲ ਕਿਸੇ ਪਾਸੇ ਇਹ ਵੀ ਖਬਰ ਆਈ ਆ ਵੀ ਜੇ ਫੇਰ ਵੀ ਸਰਟੀਫਿਕੇਟ ਕਿਸੇ ਨੇ ਬਣਾਉਣੇ ਆ ਤੇ ਵੀ ਅਸੀਂ ਤਾਂ ਸਿਕਿਉਰਿਟੀ ਦੇ ਨਹੀਂ ਸਕਦੇ, $50,000 ਮਤਲਬ ਉਹਦੇ ਤੇ ਖਰਚਾ ਆਇਆ ਕਰੂਗਾ, ਉਹਦੇ ਚ ਚਲੋ ਪੁਲਿਸ ਵਾਲੇ ਆਉਣ ਜਿਹੜੇ ਮਰਜ਼ੀ ਹੋਣ, ਫਿਰ ਤਾਂ ਅਸੀਂ ਸਿਕਿਉਰਿਟੀ ਮੁਹੱਈਆ ਕਰਾਇਆ ਕਰਾਂਗੇ। ਹੁਣ ਇਹ ਗੱਲ ਸੈਲਫ ਕੰਟਰਾਡਿਕਟਰੀ ਆ, ਜੇ ਕੁਛ ਹੱਦ ਤੱਕ ਬਾਉਂਡਰੀ ਤੋਂ ਕੁਛ ਦੂਰੀ ਤੱਕ 100 ਮੀਟਰ ਜਾਂ ਉਸ ਤੋਂ ਵੱਧ ਪ੍ਰੋਟੈਸਟ ਹੀ ਨਹੀਂ ਹੋਣਾ, ਫਿਰ ਸਿਕਿਉਰਿਟੀ ਨੂੰ ਤਾਂ ਕੋਈ ਖਤਰਾ ਹੀ ਨਹੀਂ ਅੰਦਰ। ਉਹਨਾਂ ਨੇ ਤਾਂ ਮੰਦਿਰ ਗੁਰਦੁਆਰੇ ਜਾਂ ਧਾਰਮਿਕ ਸਥਾਨ ਦੇ ਵਿੱਚ ਆ ਕੇ ਉਹਨਾਂ ਨੇ ਸਰਟੀਫਿਕੇਟ ਸਾਈਨ ਕਰਨਾ, ਜਦੋਂ ਕੋਈ ਪ੍ਰੋਟੈਸਟ ਹੀ ਨਹੀਂ ਹੋਣਾ ਅੰਦਰ ਤੇ ਫਿਰ ਸਿਕਿਉਰਿਟੀ ਪੈਸੇ ਕਾਹਤੋਂ ਮੰਗੇ ਜਾ ਰਹੇ ਨੇ। ਅੱਛਾ ਦੂਜੀ ਗੱਲ ਬਈ, ਜਿਹੜੇ ਪ੍ਰੋਟੈਸਟ ਜਿੱਥੋਂ ਖਤਰਾ ਲੱਗਦਾ ਕੀ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਬਈ ਪ੍ਰੋਟੈਸਟ ਜਦੋਂ ਹਿੰਸਕ ਹੋਣ ਲੱਗਦਾ, ਹਿੰਸਕ ਪ੍ਰੋਟੈਸਟ ਦੀ ਇਜਾਜ਼ਤ ਜਿਹੜੀ ਹੈਗੀ ਆ, ਪੁਲਿਸ ਹਿੰਸਕ ਕਿਉਂ ਹੋਣ ਦਿੰਦੀ ਆ? ਕਿਸੇ ਜਦੋਂ ਹਿੰਸਕ ਜਦੋਂ ਵਾਇਲੈਂਟ ਟਰਨ ਕਰਦਾ ਤੇ ਪੁਲਿਸ ਸੁੱਤੀ ਪਈ ਹੁੰਦੀ ਆ? ਮੈਂ ਹੈਰਾਨ ਆ ਵੀ ਫਰੀਡਮ ਆਫ ਸਪੀਚ ਤੇ ਫਰੀਡਮ ਆਫ ਐਕਸਪ੍ਰੈਸ਼ਨ ਇੱਕ ਅਲੱਗ ਚੀਜ਼ ਹੈਗੀ ਆ, ਟੋਟਲੀ ਡਿਫਰੈਂਟ ਚੀਜ਼ ਆ। ਹੱਥ ਦੇ ਵਿੱਚ ਡਾਂਗਾ ਚੱਕ ਕੇ ਖੜ ਜਾਣਾ ਉਹ ਟੋਟਲੀ ਡਿਫਰੈਂਟ ਚੀਜ਼ ਆ, ਤੇ ਜਦੋਂ ਹੱਥ ਦੇ ਵਿੱਚ ਡਾਂਗਾ ਫੜੀਆਂ ਹੁੰਦੀਆਂ ਉਦੋਂ ਪੁਲਿਸ ਕੀ ਕਰ ਰਹੀ ਹੁੰਦੀ ਆ? ਕਾਫੀ ਸਾਰੇ ਲੋਕ ਪੁਲਿਸ ਦੇ ਕੰਮ ਨੂੰ ਐਪਰੀਸ਼ੀਏਟ ਕਰਦੇ ਨੇ, ਰੋਕ ਲਿਆ ਵੈਸੇ ਚਲੋ ਐਪਰੀਸ਼ੀਏਟ ਕਰ ਵੀ ਦਿਓ, ਐਪਰੀਸ਼ੀਏਟ ਤਾਂ ਹਰੇਕ ਚੀਜ਼ ਨੂੰ ਕਰ ਦੇਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ। ਪਰ ਪੁਲਿਸ ਵਾਲੇ ਐਵੇਂ ਨਹੀਂ ਕਰਦੇ ਜੀ, ਤਨਖਾਹ ਲੈਂਦੇ ਨੇ, ਮਾਫ ਕਰਨਾ, ਸਾਡੇ ਟੈਕਸ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਤਨਖਾਹ ਜਾਂਦੀ ਆ, ਪੁਲਿਸ ਦਾ ਪੂਰਾ ਡਿਪਾਰਟਮੈਂਟ ਚੱਲਦਾ, ਗਵਰਨਮੈਂਟ ਵੀ ਫੰਡਿੰਗ ਕਰਦੀ ਆ, ਤੇ ਜੇ ਡਾਂਗਾ ਜੇ ਪੁਲਿਸ ਨੇ ਫੜੀਆਂ ਕਿਤੇ ਡਾਂਗਾ ਤਾਂ ਉਹਨੂੰ ਵੱਧ ਐਪਰੀਸ਼ੀਏਟ ਕਰਨਾ ਚਾਹੀਦਾ, ਕਿਸੇ ਇੱਕ ਅੱਧੇ ਬੰਦੇ ਕੋਲੋਂ ਡਾਂਗ ਫੜੀ ਆ। ਇਹਦਾ ਮਤਲਬ ਜਦੋਂ ਕਿਤੇ ਪ੍ਰੋਟੈਸਟ ਹੋ ਰਿਹਾ ਹੁੰਦਾ, ਪੀਸਫੁਲ ਪ੍ਰੋਟੈਸਟ, ਮੈਂ ਬਹੁਤ ਵਾਰੀ ਜੱਜ ਕੀਤਾ ਵੀ ਪੀਸਫੁਲ ਪ੍ਰੋਟੈਸਟ ਜੇ ਕੋਈ ਪਰਮਿਸ਼ਨ ਮੰਗਣ ਦੀ ਪਰਮਿਸ਼ਨ ਲੈਣ ਦੀ ਇਜਾਜ਼ਤ ਲੈਣ ਜਾਂਦਾ, ਉਹਨੂੰ ਅਧਿਕਾਰੀ ਨੇ ਜਿਹੜੇ ਅਲੱਗ ਅਲੱਗ ਥਾਵਾਂ ਦੇ ਉੱਤੇ ਉਹਨੂੰ ਪ੍ਰੋਟੈਸਟ ਦੀ ਸ਼ਾਂਤੀਪੂਰਵਕ ਵਿਖਾਵਾ ਜਿਹੜਾ ਹੈਗਾ ਕਰਨ ਦੀ ਜਾਂ ਈਵਨ ਵਾਕਵੇ ਤੋਂ ਤੁਰਨ ਦੀ ਵੀ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਆ, ਉਸ ਪਰਮਿਸ਼ਨ ਦੇ ਵਿੱਚ ਇੰਨੇ ਘੜਿੱਕੇ ਲਾਏ ਜਾਂਦੇ ਨੇ। ਮੈਨੂੰ ਯਾਦ ਹੈ ਕੋਈ ਬਈ ਗਦਰੀ ਬਾਬਿਆਂ ਦਾ ਜਦੋਂ ਸ਼ਹਿਰ ਦੇ 2013 ਦੀ ਗੱਲ ਆ, ਸ਼ਤਾਬਦੀ ਮਨਾਉਣੀ ਸੀ ਤੇ ਜਿੰਨੀਆਂ ਇਹ ਸੰਸਥਾਵਾਂ ਸੀ ਜਿਨ੍ਹਾਂ ਨੇ ਪਰਮਿਸ਼ਨ ਦੇਣੀ ਸੀ, ਮੈਨੂੰ ਹੁਣ ਐਗਜੈਕਟਲੀ ਯਾਦ ਨੀ ਵੀ ਰੀਜਨ ਵਾਲੇ ਜਾਂ ਸਿਟੀ ਵਾਲੇ ਜਾਂ ਕੋਈ ਸੀ, ਕਹਿੰਦੇ ਜੀ ਤੁਸੀਂ ਤਾਂ ਵਾਕਵੇ ਤੇ ਚੱਲਣਾ, ਫੁੱਟਪਾਥ ਤੇ ਚੱਲ ਸਕਦੇ ਹੋ, ਸੜਕ ਤੇ ਨਹੀਂ ਚੱਲ ਸਕਦੇ। ਮਾਰਨਿੰਗ ਸਟਾਰ ਸੜਕ ਦੇ ਉੱਤੇ, ਹਾਲਾਂਕਿ ਟ੍ਰੈਫਿਕ ਉਸ ਵੇਲੇ ਘੱਟ ਹੁੰਦਾ ਸੀਗਾ ਕਿਉਂਕਿ ਉਹ ਯਾਦ ਦੇ ਵਿੱਚ ਸੀਗਾ, ਤੇ ਇਸ ਕਰਕੇ ਚਲੋ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਸੀ, ਪਰ ਹਾਲਾਂਕਿ ਸੜਕ ਤੋਂ ਚੱਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਸੀਗੀ। ਇਹ ਜੀ ਗੱਲ ਵੀ ਕੋਈ ਤੁਸੀਂ ਕਿਸੇ ਤੋਂ ਪਰਮਿਸ਼ਨ ਮੰਗਣ ਜਾਓ, ਕੋਈ ਪਰਮਿਸ਼ਨ ਤੁਹਾਨੂੰ 100 ਡਿੱਕੇ ਲਾਏ ਜਾਂਦੇ ਆ, ਤੇ ਜੇ ਕੋਈ ਡਾਂਗਾ ਚੱਕ ਕੇ ਪ੍ਰੋਟੈਸਟ ਕਰ ਰਿਹਾ ਉਹਨੂੰ ਕੋਈ ਰੋਕਦਾ ਨਹੀਂ, ਜੇ ਕੋਈ ਪੀਸਫੁਲ ਪ੍ਰੋਟੈਸਟ ਕਰ ਰਿਹਾ ਤੇ ਉਹਨੂੰ ਉਹ 100 ਵਾਰੀ ਲੋਕ ਲੰਘਦੇ ਨੇ। ਮੈਂ ਉਹਨਾਂ ਲੋਕਾਂ ਤੇ ਵੀ ਹੈਰਾਨ ਆ ਜਿਹੜੇ ਸਾਰਾ ਦਿਨ ਕਹਿੰਦੇ ਹੁੰਦੇ ਸੀ ਪ੍ਰੋਟੈਸਟ ਕਿਉਂ ਹੁੰਦੇ ਆ, ਹੁਣ ਚੁੱਪ ਨੇ। ਮੈਂ ਸਖ਼ਤ ਸ਼ਬਦ ਵਰਤਦਾ, ਉਹਨਾਂ ਦੇ ਮੂੰਹ ਨੂੰ ਜ਼ਬਾਨ ਨੂੰ ਤੰਦੂਆ ਪਿਆ ਹੋਇਆ, ਹੁਣ ਬੋਲਦੇ ਨਹੀਂ, ਉਹਨਾਂ ਚ ਹਿੰਮਤ ਨਹੀਂ ਬੋਲਣ ਦੀ। ਉਹ ਪ੍ਰੋਟੈਸਟ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਇਨਸਾਈਟ ਕੀਤਾ ਗਿਆ, ਭੜਕਾਇਆ ਗਿਆ, ਉਹਨਾਂ ਦਾ ਰਿਜ਼ਲਟ ਨਿਕਲਿਆ ਕਤਲ ਤੱਕ, ਉਹ ਨਹੀਂ ਬੋਲੇ ਵੀ ਇਹ ਪ੍ਰੋਟੈਸਟ ਗਲਤ ਸੀ, ਘਰੇ ਬੈਠੇ ਨੇ, ਜ਼ਬਾਨ ਨੂੰ ਤਾਲਾ ਲੱਗਿਆ ਹੋਇਆ। ਅੱਛਾ ਦੂਸਰੇ ਪਾਸੇ ਕਿੰਨੇ ਪ੍ਰੋਟੈਸਟ ਹੋ ਰਹੇ, ਕਿੰਨੀਆਂ ਸਟ੍ਰਾਈਕਸ ਹੋ ਰਹੀਆਂ, ਬ੍ਰੈਂਪਟਨ ਸਿਟੀ ਦੇ ਵਿੱਚ ਵਰਕਰਸ ਨੇ ਸਟ੍ਰਾਈਕ ਕੀਤੀ, ਕੈਨੇਡਾ ਪੋਸਟ ਦੀ ਸਟ੍ਰਾਈਕ ਹੋ ਰਹੀ ਆ, ਥਾਂ ਥਾਂ ਤੇ ਸਟ੍ਰਾਈਕਸ ਹੋ ਰਹੀਆਂ। ਜੇ ਤੁਸੀਂ ਸੱਚੀ ਸਟ੍ਰਾਈਕ ਤੇ ਪ੍ਰੋਟੈਸਟ ਦੇ ਖਿਲਾਫ ਹੋ, ਹੁਣ ਬੋਲ ਕੇ ਦਿਖਾਓ ਮਾੜਾ ਜਿਹਾ, ਤੁਸੀਂ ਮੇਨ ਸਟ੍ਰੀਮ ਲੋਕਾਂ ਦੇ ਅੱਗੇ ਜਾ ਕੇ ਬੋਲੋ ਮਾੜਾ ਜਿਹਾ। ਜਿਹੜੇ ਸਟੂਡੈਂਟਾਂ ਦੇ ਖਿਲਾਫ ਬੋਲਦੇ ਸੀ ਨਾ ਇਹ ਪ੍ਰੋਟੈਸਟ ਕਰਦੇ, ਹਾਲਾਂਕਿ ਉਹਨਾਂ ਨੂੰ ਤਾਂ ਵਿਚਾਰਿਆਂ ਨੇ ਸ਼ਾਂਤੀਪੂਰਵਕ ਉੱਥੇ ਟੈਂਟ ਲਾਇਆ ਹੋਇਆ, ਰੇਡੀਓ ਤੇ ਆ ਕੇ ਨਾ ਹਰੇਕ ਹੀ ਆਪਦਾ ਗੁੱਸਾ ਕੱਢਦਾ ਸੀ ਕਿਸੇ ਪਾਰਟੀ ਚ ਕਿਸੇ ਥਾਂ ਤੇ, ਇਹ ਪ੍ਰੋਟੈਸਟ ਕਰਦੇ ਆ ਜੀ, ਆਹ ਕਰਦੇ, ਹੁਣ ਬੋਲੋ ਤੁਸੀਂ, ਜ਼ਬਾਨ ਨੂੰ ਤਾਲਾ ਕਿਉਂ ਲੱਗਿਆ ਹੋਇਆ? ਹਰੇਕ ਬੰਦੇ ਨੂੰ ਪੀਸਫੁਲ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਦੀ ਇਜਾਜ਼ਤ ਹੈਗੀ ਆ, ਹੋਣੀ ਚਾਹੀਦੀ ਆ। ਜੇ ਕੋਈ ਪਾਬੰਦੀ ਲਾਉਂਦਾ ਤਾਂ ਉਹ ਪਾਬੰਦੀ ਗਲਤ ਆ, ਮੈਂ ਪੀਸਫੁਲ ਪ੍ਰੋਟੈਸਟ ਦੀ ਗੱਲ ਕਰਦੇ, ਤੇ ਹਿੰਸਕ ਪ੍ਰੋਟੈਸਟ ਜੇ ਕੋਈ ਕਰਦਾ ਤਾਂ ਪੁਲਿਸ ਨੂੰ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ। ਫੌਰੀ ਕਾਰਵਾਈ ਕਰਨੀ ਚਾਹੀਦੀ ਹੈ। ਤੇ ਮੈਂ ਇਸ ਗੱਲ ਤੇ ਵੀ ਹੈਰਾਨ ਹੁੰਦਾ ਵੀ ਪ੍ਰੋਟੈਸਟ ਬਾਰੇ ਪੁਲਿਸ ਵਾਲੇ ਬੜਾ ਖਿਆਲ ਕਰਦੇ ਨੇ। ਜੇ ਕੋਈ ਤੁਹਾਡੇ ਵਿੱਚੋਂ ਹੁਣ ਕਹਿ ਦੇ ਵੀ ਮੈਨੂੰ ਧਮਕੀ ਦੇ ਕੇ ਤੁਰ ਗਿਆ ਕੋਈ ਮੇਰੇ ਦਰਵਾਜ਼ੇ ਮੂਹਰੇ ਖੜਾ ਕਰਨਗੇ, ਕੋਈ ਨੀ ਜੀ ਕੋਈ ਨੀ, ਜਦੋਂ ਨਾ ਤੈਨੂੰ ਮਾਰਨ ਆ ਗਿਆ ਉਦੋਂ ਤੂੰ 911 ਕਾਲ ਕਰ ਲਈ, ਪੁਲਿਸ ਵਾਲਿਆਂ ਨੂੰ ਕਹੋ ਬਈ ਕਹੋ ਨੀ ਜੇ ਤੁਹਾਨੂੰ ਸੱਚੀ ਮੁੱਚੀ ਧਮਕੀ ਆਈ ਹੋਈ ਕਿਸੇ ਨੇ ਕਿਹਾ ਵੀ ਆ ਜਾ ਬਾਹਰ ਘਰ ਦੇ ਵਿੱਚੋਂ ਘਰ ਤੋਂ ਬਾਹਰ ਨਿਕਲ ਵੀ ਅਸੀਂ ਤੈਨੂੰ ਕੁੱਟਾਂਗੇ ਮਾਰਾਂਗੇ, ਉਹ ਕਹਿਣਗੇ ਕੋਈ ਨੀ ਤੁਸੀਂ ਨਾ ਆਪਦੇ ਘਰੇ ਨਾ ਜਾਇਓ, ਉਹਨਾਂ ਨੂੰ ਪੁੱਛੋ ਵੀ ਕਿੱਥੇ ਰਹੀਏ, ਉਹ ਜੀ ਤੁਹਾਡਾ ਮਸਲਾ, ਕਹਿਣਗੇ ਉਹ ਤੁਸੀਂ ਬਸ ਘਰੇ ਨਾ ਜਾਇਓ, ਉਹ ਜੀ ਪੁਲਿਸ ਵਾਲੇ ਕਿਸੇ ਨੇ ਕਹਿਣਗੇ ਹੋਰ ਬਹੁਤ ਕੰਮ ਨੇ 60-65 ਇਨਕੁਆਰੀ ਤੁਹਾਥੋਂ ਅੱਗੇ ਨੇ। ਠੀਕ ਆ, ਦੇਖੋ ਮੈਂ ਉਹ ਆਪਦੀ ਥਾਂ ਠੀਕ ਨੇ, ਮੈਂ ਉਹਨਾਂ ਨੂੰ ਕਹਿ ਨੀ ਰਿਹਾ, ਮੈਂ ਤਾਂ ਇੱਕ ਬੰਦਾ ਜਿਹਦੀ ਜਾਨ ਨੂੰ ਖਤਰਾ ਹੈ, ਜਿਹਨੂੰ ਧਮਕੀਆਂ ਮਿਲੀਆਂ ਹੋਈਆਂ ਉਹਨੂੰ ਤਾਂ ਇਹ ਕਿਹਾ ਜਾ ਰਿਹਾ, ਇੱਕ ਡਾਂਗਾ ਜਾ ਕੇ ਪ੍ਰੋਟੈਸਟ ਕਰ ਰਿਹਾ ਪੁਲਿਸ ਬਾਰੇ ਲਾਈਨ ਬਣਾ ਕੇ ਖੜੇ ਨੇ, ਉਦੋਂ ਕਿਉਂ ਨੀ ਚਾਰਜ ਕਰਦੇ ਉਹਨਾਂ ਨੂੰ? ਇਹ ਮਸਲਾ ਅੱਛਾ, ਹੁਣ ਤਸਵੀਰ ਦਾ ਇੱਕ ਹੋਰ ਪਾਸਾ ਵੇਖਿਓ, ਇੱਕ ਹੋਰ ਡਾਇਮੈਂਸ਼ਨ ਵੇਖੋ। ਅਸੀਂ ਸਾਰਾ ਦਿਨ ਜਿਹੜੇ ਕਹਿੰਦੇ ਆ ਵੀ ਧਰਮ ਸਾਨੂੰ ਸ਼ਾਂਤੀ ਸਿਖਾਉਂਦਾ ਸ਼ਾਂਤੀ ਸਿਖਾਉਂਦਾ ਸ਼ਾਂਤੀ ਸਿਖਾਉਂਦਾ, ਐਕਚੁਅਲੀ ਉਹਨਾਂ ਐਕਚੁਅਲੀ ਇਹ ਉਹਨਾਂ ਨੂੰ ਮਜ਼ਾਕ ਕੀਤਾ ਗਿਆ ਵੀ ਜੇ ਤੁਹਾਨੂੰ ਭਾਈ ਧਰਮ ਸ਼ਾਂਤੀ ਸਿਖਾਉਂਦਾ ਤੁਹਾਨੂੰ ਤਾਂ ਇੰਨੀ ਅਕਲ ਨੀ, ਤੁਸੀਂ ਗੁਰਦੁਆਰਾ ਤੇ ਮੰਦਰਾਂ ਦੇ ਵਿੱਚ ਰੌਲੇ ਪਾਏ ਆ, ਤੁਸੀਂ ਧਾਰਮਿਕ ਸਥਾਨਾਂ ਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਹੋ, ਉਦੋਂ ਸ਼ਾਂਤੀ ਕਿੱਥੇ ਜਾਂਦੀ ਹੈ? ਮਤਲਬ ਗੱਲ ਇਹ ਹੈ ਬਈ ਇੱਕ ਸੱਜਣ ਆਏ ਸੀ ਇੱਕ ਦਿਨ, ਕਹਿੰਦੇ ਜੀ ਨਹੀਂ ਉਹ ਪ੍ਰੋਟੈਸਟ ਆ ਜਿਹੜਾ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ। ਅੱਛਾ, ਉਹਨਾਂ ਨੂੰ ਇਹ ਤਾਂ ਦਿਸ ਗਿਆ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ ਜਿਹੜਾ 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 ਜਿਹੜੇ 300 ਬੰਦਿਆਂ ਨੇ ਗੁਰਦੁਆਰਾ ਘੇਰਿਆ। ਅੱਛਾ, ਮੈਂ ਹੁਣ ਮਜ਼ਾਇਆ ਲਹਿਜ਼ੇ ਚ ਵੀ ਗੱਲ ਕਰਦਾ ਵੀ ਲੰਗਰ ਵੀ ਗੁਰਦੁਆਰੇ ਚੋ ਹੀ ਖਾਣਾ, ਮੈਨੂੰ ਪਤਾ ਉਹਨਾਂ ਦੇ ਵਿੱਚੋਂ 300 ਦੇ ਵਿੱਚੋਂ 250-200 ਕਿਤੇ ਨਾ ਕਿਤੇ ਲੰਗਰ ਵੀ ਗੁਰਦੁਆਰੇ ਚੋ, ਹਾਲਾਂਕਿ ਮੈਂ ਗੁਰਦੁਆਰੇ ਦਾ ਕੋਈ ਪੁਜਾਰੀ ਨਹੀਂ ਹੈਗਾ, ਮੈਂ ਤਾਂ ਬਾਰ ਬਾਰ ਮੈਂ ਕਹਿ ਰਿਹਾ ਮੈਂ ਰਿਲੀਜਨ ਨਾਲੋਂ ਹਿਊਮਨਿਜ਼ਮ ਨੂੰ ਜ਼ਿਆਦਾ ਪਹਿਲ ਦਿੰਦਾ, ਜਿਹੜੇ ਰਿਲੀਜਨ ਹਿਊਮਨਿਜ਼ਮ ਨੂੰ ਹਿਊਮਨਿਸਟ ਮਾਨਵਤਾਵਾਦ ਨੂੰ ਮਤਲਬ ਪਹਿਲ ਦਿੰਦੇ ਨੇ ਮੈਂ ਉਹਨਾਂ ਅੱਗੇ ਸਿਰ ਝੁਕਾਉਣਾ। ਪਰ ਤੁਸੀਂ ਕਿਸੇ ਧਾਰਮਿਕ ਸਥਾਨ ਤੋਂ ਖਾ ਕੇ ਉਸੇ ਧਾਰਮਿਕ ਸਥਾਨ ਨੂੰ ਘੇਰਦੇ ਹੋ, ਮੈਂ ਤਾਂ ਕਹਿੰਦਾ ਲਾਣਦੀ ਹੋ ਤੁਸੀਂ, ਤੇ ਮਗਰੋਂ ਸਿੱਟਾ ਕੀ ਨਿਕਲਿਆ? ਸਿੱਟਾ ਇਹ ਨਿਕਲਿਆ ਬਈ ਇੱਕ ਜਿਹੜਾ ਰਾਈਟ ਸਾਨੂੰ ਸਾਡੇ ਐਨਸੈਸਟਰਸ ਨੇ 5-4 ਪੀੜੀਆਂ ਤੋਂ 7-8 ਪੀੜੀਆਂ ਤੋਂ 150 ਸਾਲਾਂ ਤੋਂ ਪ੍ਰੋਟੈਸਟ ਦਾ ਸਾਨੂੰ ਰਾਈਟ ਲੈ ਕੇ ਦਿੱਤਾ ਸੀਗਾ, ਇੱਕ ਤਰੀਕੇ ਦੇ ਨਾਲ ਸਾਡੇ ਮੂੰਹ ਤੇ ਚਪੇੜ ਵੱਜ ਗਈ ਵੀ ਤੁਹਾਨੂੰ ਪ੍ਰੋਟੈਸਟ ਵੀ ਨਹੀਂ ਕਰਨੇ ਆਉਂਦੇ, ਵੀ ਜੇ ਕਰਨਾ ਤਾਂ ਉਹ 100-200 ਮੀਟਰ ਦੂਰ ਜਾ ਕੇ ਕਰ ਲੋ। ਗਲਤ ਪ੍ਰੋਟੈਸਟ ਮੈਂ ਤਾਂ ਗਲਤੀ ਹੋਰ ਨੇ ਕੀਤੀ, ਇੰਪਲੀਮੈਂਟ ਹੋਰ ਤੇ ਹੋ ਰਹੀ ਹੈ। ਮੈਂ ਹੈਰਾਨ ਹੁੰਦਾ ਇਸ ਗੱਲ ਤੇ ਵੀ ਜਿਹੜੇ ਸ਼ਾਂਤੀ ਦਾ ਰਾਗ ਲਾਪਦੇ ਨੇ, ਤਾਂ ਮੈਂ ਤੁਹਾਡੇ ਅੰਦਰ ਸ਼ਾਂਤੀ ਨੀ, ਤੁਹਾਨੂੰ ਗੁਰਦੁਆਰਿਆਂ ਮੰਦਰਾਂ ਚ ਜਾ ਕੇ ਸ਼ਾਂਤੀ ਮਿਲਦੀ ਹੈ, ਫਿਰ ਉਹ ਸ਼ਾਂਤੀ ਭੰਗ ਹੋਣ ਦੀ ਜਿਹੜੀ ਗੱਲ ਚੱਲੀ ਹੈ ਵੀ ਸ਼ਾਂਤੀ ਭੰਗ ਹੁੰਦੀ ਹੈ ਪ੍ਰੋਟੈਸਟ ਕਰਨ ਨਾਲ ਤਾਂ ਭੰਗ ਹੁੰਦੀ ਹੈ, ਜਿਹੜਾ ਰੌਲਾ ਰੱਪਾ ਉੱਥੇ ਪੈਂਦਾ, ਜਿਹੜਾ ਰੌਲਾ ਰੱਪਾ ਜਿਹੜੇ ਦੇਸ਼ਾਂ ਚ ਅਸੀਂ ਆਏ ਹਾਂ ਗੁਰਦੁਆਰਾ ਸਪੀਕਰਾਂ ਚ ਮੰਦਰਾਂ ਚ ਘੰਟੇ ਵਜਾ ਕੇ ਉਹ ਰੌਲਾ ਰੱਪਾ ਪਾਇਆ ਜਾਂਦਾ ਸੀ, ਸਵੇਰੇ ਪੰਛੀ ਬਾਅਦ ਦੇ ਵਿੱਚ ਐਕਦੇ ਸੀ ਤੇ ਸਪੀਕਰ ਲੱਗ ਕੇ ਸਵੇਰ ਤੋਂ ਜਿਹੜਾ ਸਾਊਂਡ ਪੋਲਿਊਸ਼ਨ ਕੀਤਾ ਜਾਂਦਾ ਸੀਗਾ ਉਹ ਕੀ ਸੀ? ਉਹ ਸ਼ਾਂਤੀ ਸੀਗੀ, ਕੋਈ ਬਿਮਾਰ ਠਮਾਰ ਕੋਈ ਬੱਚਾ ਪੜ੍ਹਨ ਵਾਲਾ ਕੋਈ ਐਗਜ਼ਾਮ ਦੇਣ ਵਾਲਾ ਸਭ ਉੱਥੇ ਬਾਦਰ ਹੁੰਦੇ ਸੀ। ਇੱਥੇ ਵੀ ਕੰਮ ਸ਼ੁਰੂ ਹੋ ਗਿਆ। ਤੁਸੀਂ ਕਿਸੇ ਧਾਰਮਿਕ ਸਥਾਨ ਦੇ ਵਿੱਚੋਂ ਵੱਜਦੀ ਘੰਟੀ ਆਉਂਦੀ ਆਵਾਜ਼ ਆ ਜਿਹੜੀ ਉਹਨੂੰ ਉਹਦੀ ਚਾਰਦੀਵਾਰੀ ਦੇ ਵਿੱਚ ਬੰਨ ਦਿਓ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਪਰ ਜੇ ਉਹ ਚਾਰਦੀਵਾਰੀ ਚੋਂ ਬਾਹਰ ਆਉਂਦੀ ਹੈ ਤਾਂ ਮਤਲਬ ਨੋਇਜ਼ ਪੋਲਿਊਸ਼ਨ ਆ। ਇੱਥੇ ਸਿਟੀ ਕਾਉਂਸਲ ਕਿੱਥੇ ਆਵੇ? ਜਿਹੜੇ ਜਿੱਥੇ ਜਿੱਥੇ ਰਿਲੀਜੀਅਸ ਪਲੇਸਿਸ ਖੁੱਲੇ ਹੋਏ ਨੇ ਕੋਨੇ ਕੋਨੇ ਤੇ ਖੁੱਲੇ ਨੇ, ਕਿਉਂਕਿ ਇਹਨਾਂ ਕੋਲ ਪ੍ਰੋਬਲਮ ਦਾ ਕੋਈ ਹੱਲ ਨਹੀਂ। ਮੈਂ ਤਾਂ ਕਹਿੰਦਾ ਦੁਨੀਆ ਕੋਈ ਹੱਲ ਨਹੀਂ, ਬਹੁਤ ਸਾਰੀਆਂ ਪ੍ਰੋਬਲਮ ਦਾ ਹੱਲ ਨਹੀਂ, ਫਿਰ ਇਹ ਲੋਕਾਂ ਨੂੰ ਕਹਿੰਦੇ ਕੋਈ ਨੀ ਪ੍ਰੋਬਲਮ ਤਾਂ ਤੁਹਾਡੀਆਂ ਹੱਲ ਨਹੀਂ ਹੋਣੀਆਂ, ਤੁਸੀਂ ਗੁਰਦੁਆਰੇ ਜਾ ਕੇ ਵਾਹਿਗੁਰੂ ਕਰ ਲਓ, ਮੰਦਰ ਜਾ ਕੇ ਤੁਸੀਂ ਰਾਮ ਜੀ ਕਰ ਲਓ, ਉੱਥੇ ਮਸਜਿਦ ਜਾ ਕੇ ਅੱਲਾ ਕਰੀ ਜਾਓ ਬੈਠੇ। ਅੱਛਾ, ਧਾਰਮਿਕ ਸਥਾਨ ਇੱਕ ਥਾਂ ਤੇ ਬਣਨ ਦੇ ਨਾਲ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ, ਉੱਥੇ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਹੈ, ਉੱਥੋਂ ਦੀ ਬੱਚਿਆਂ ਨੇ ਲੰਘਣਾ ਹੋਣਾ, ਉੱਥੇ ਰੌਲਾ ਰੱਪਾ ਆਉਂਦਾ, ਸਿਟੀ ਕੌਂਸਲ ਸੁੱਤੀ ਪਈ ਹੈ। ਜਿੱਥੇ ਜਿੱਥੇ ਧਾਰਮਿਕ ਸਥਾਨ ਕੋਨੇ ਕੋਨੇ ਤੇ ਜਿਹੜੇ ਕੋਨੇ ਤੇ ਖੁੱਲੇ ਨੇ ਉੱਥੇ ਆਵਾਜਾਈ ਆਉਣ ਜਾਣ ਵਾਲਿਆਂ ਨੂੰ ਪ੍ਰੋਬਲਮ ਆਉਂਦੀ ਹੈ, ਉਹਦੇ ਕੋਲੇ ਸਿਟੀ ਕੌਂਸਲ ਕੋਲੇ ਉਹਦਾ ਕੀ ਸੋਲੂਸ਼ਨ ਆ? ਸਾਰਿਆਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਬਈ ਪ੍ਰੋਟੈਸਟ ਆ ਜਿਹੜਾ ਨਹੀਂ ਹੋ ਸਕਦਾ ਧਾਰਮਿਕ ਸਥਾਨ ਦੇ ਅੱਗੇ। ਮੈਂ ਨੀ ਕਹਿੰਦਾ, ਮੈਂ ਕੋਈ ਚਾਹਵਾਨ ਨੀ ਵੀ ਧਾਰਮਿਕ ਸਥਾਨ ਦੇ ਅੱਗੇ ਪ੍ਰੋਟੈਸਟ ਹੋਵੇ। ਦੇਖੋ, ਮੈਂ ਤਾਂ ਕਹਿੰਦਾ ਪ੍ਰੋਟੈਸਟ ਕਿਤੇ ਵੀ ਨੀ ਹੋਣਾ ਚਾਹੀਦਾ। ਮੈਂ ਤਾਂ ਇਹ ਕਹਿੰਦਾ ਵੀ ਬੰਦੇ ਨੂੰ ਪ੍ਰੋਟੈਸਟ ਕਰਨ ਦੀ ਲੋੜ ਹੀ ਕਿਉਂ ਪਵੇ। ਬੰਦਾ ਅੱਕ ਕੇ ਪ੍ਰੋਟੈਸਟ ਕਰਦਾ। ਕੱਲ ਨੂੰ ਜੇ ਧਾਰਮਿਕ ਸਥਾਨ ਦੇ ਵਿੱਚ ਕੋਈ ਗੱਲ ਹੋਗੀ ਜਿਹੜੀ ਕਿ ਜ਼ਿਆਦਾ ਪੋਸੀਬਿਲਟੀ ਹੈ, ਕਿਉਂਕਿ ਦੁਨੀਆਂ ਦੇ ਵਿੱਚ ਬਹੁਤ ਵੱਡੇ ਕੁਕਰਮ, ਜ਼ਿਆਦਾ ਜਿਹੜੇ ਗੈਰ ਕਾਨੂੰਨੀ ਕੰਮ ਆ ਉਹ ਧਾਰਮਿਕ ਸਥਾਨਾਂ ਦੀ ਧਰਮ ਦੀ ਓਟ ਦੇ ਵਿੱਚ ਹੁੰਦੇ ਨੇ। ਮੈਨੂੰ ਕੋਈ ਝਿਜਕ ਨਹੀਂ ਹੈ ਗੱਲ ਕਹਿਣ ਦੇ ਵਿੱਚ, ਮੈਨੂੰ ਕੋਈ ਝਿਜਕ ਨਹੀਂ, ਭੋਰਾ ਭਰ ਵੀ ਝਿਜਕ ਨਹੀਂ। ਜਿਹੜਾ ਬੰਦਾ ਵੈਸੇ ਹੀ ਮਾਨਵਤਾਵਾਦੀ ਹੈ, ਜਿਹੜਾ ਬੰਦਾ ਸਿਆਣਾ, ਉਹਦੇ ਤਾਂ ਮਨ ਦੇ ਵਿੱਚ ਧਰਮ ਵਸਿਆ ਹੋਇਆ, ਅਸਲੀ ਧਰਮ ਆ ਜਿਹੜਾ, ਜਿਹੜਾ ਗੁਰੂਆਂ ਪੀਰਾਂ ਪੈਗੰਬਰਾਂ ਦੀ ਸੋਚ ਆ, ਜਿਹੜੀ ਜਿਹੜੀ ਪੋਜ਼ਿਟਿਵ ਸੋਚ ਆ, ਜਿਹੜੀ ਇਨਸਾਨ ਨੂੰ ਇਨਸਾਨ ਸਾ, ਉਹਦੇ ਤਾਂ ਮਨ ਦੇ ਵਿੱਚ, ਉਹਦੇ ਮਨ ਚ ਹੀ ਗੁਰਦੁਆਰਾ ਤੇ ਮੰਦਰ ਆ, ਉਹਨੂੰ ਬਾਹਰ ਜਾਣ ਦੀ ਲੋੜ ਹੀ ਕੋਈ ਨੀ, ਉਹਨੂੰ ਥਾਂ ਥਾਂ ਤੇ ਭਟਕਣ ਦੀ ਲੋੜ ਹੀ ਕੋਈ ਨੀ, ਉਹਨੂੰ ਸ਼ਾਂਤੀ ਉਹਦੇ ਆਪਦੇ ਮਨ ਦੇ ਵਿੱਚ ਆ। ਜੇ ਇੱਥੇ ਕਿਤੇ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਕੋਈ ਗਲਤ ਕਾਰਵਾਈ ਹੁੰਦੀ ਆ, ਤੁਹਾਨੂੰ 100 ਮੀਟਰ 200 ਮੀਟਰ ਤੁਸੀਂ ਬਾਹਰ ਖੜਾ ਰੌਲਾ, ਉਹਨਾਂ ਦੀ ਸਿਹਤ ਕੀ ਅਸਰ ਆ? ਇਹ ਮਾੜਾ ਸਟੈਪ ਆ। ਜਿਹੜੇ ਕਾਉਂਸਲਰ ਤੇ ਮੇਅਰ ਆ ਜਿਹੜੇ, ਇਹਨਾਂ ਨੇ ਬਹੁਤ ਗਲਤ ਕੀਤਾ। ਤੁਸੀਂ ਬੋਲਣਾ ਬੋਲੋ, ਨਹੀਂ ਬੋਲਣਾ ਨਾ ਬੋਲੋ, ਤੁਹਾਡੀ ਆਜ਼ਾਦੀ ਆ, ਮੇਰੀ ਫਰੀਡਮ ਆਫ ਸਪੀਚ ਆ। ਮੇਰੀ ਜ਼ਮੀਰ ਕਹਿੰਦੀ ਆ ਬਾਰ ਬਾਰ ਕਿ ਪ੍ਰੋਟੈਸਟ ਦਾ ਰਾਈਟ ਸਾਨੂੰ ਲੜ ਕੇ ਬਹੁਤ ਸਾਰੇ ਵੱਡੇ ਸੰਘਰਸ਼ ਤੋਂ ਬਾਅਦ ਮਿਲਿਆ ਸੀਗਾ। ਅੱਜ ਪ੍ਰੋਟੈਸਟ ਦਾ ਰਾਈਟ ਖੋਲਿਆ ਗਿਆ, ਖੋਇਆ ਗਿਆ, ਕੱਲ ਨੂੰ ਕੋਈ ਹੋਰ ਰਾਈਟ ਖੋਲ ਲੈਣਗੇ, ਚਲੋ ਕੋਈ ਗੱਲ ਨੀ। ਜਦੋਂ ਲੋਕ ਤਾਕਤ ਦੇ ਵਿੱਚ ਹੋਏ, ਰਾਈਟ ਰੂਟ ਸਾਰੇ ਆ ਜਿਹੜੇ ਇਹ ਵਾਪਸ ਹੋ ਜਾਂਦੇ ਨੇ, ਸਾਰੇ ਬਾਈ ਲਾਜ ਨੇ ਜਿਹੜੇ ਚੱਕੇ ਜਾਂਦੇ ਆ, ਕੋਈ ਨੀ 2-4 ਸਾਲਾਂ ਦੀ ਗੱਲ ਹੈਗੀ ਆ। ਜਦੋਂ ਚੋਣਾਂ ਆਈਆਂ ਦੁਬਾਰਾ ਇਹਨਾਂ ਨੂੰ ਕੱਲਿਆਂ ਕੱਲਿਆਂ ਨੂੰ ਜਵਾਬ ਦੇ ਹੋਣਾ ਪੈਣਾ। ਘੱਟੋ ਘੱਟ ਮੈਂ ਤਾਂ ਜ਼ਰੂਰ ਪੁੱਛੂਗਾ, ਜਿੱਥੇ ਮੈਨੂੰ ਮਿਲਣਗੇ ਨਾ, ਮੈਂ ਤਾਂ ਜ਼ਰੂਰ ਪੁੱਛੂਗਾ। ਕਹਿੰਦੇ ਜੀ ਧਰਮ ਸ਼ਾਂਤੀ ਸਿਖਾਉਂਦਾ, ਇਹਦਾ ਮਤਲਬ ਜੇ ਸ਼ਾਂਤੀ ਸਿਖਾਉਂਦਾ ਤੇ ਫਿਰ ਪ੍ਰੋਟੈਸਟ ਕਰਨ ਦੀ ਲੋੜ ਕਿਉਂ ਪੈਂਦੀ? ਮੈਂ ਤਾਂ ਹੈਰਾਨ ਇਸ ਕਰ ਹੈਰਾਨੀ ਮੈਨੂੰ ਇਸ ਗੱਲ ਤੇ ਹੁੰਦੀ। ਆਪਾਂ ਇਸ ਤਰ੍ਹਾਂ ਕਰਦੇ ਹਾਂ ਦੋਸਤੋ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ।
HK Tires Center to cars and trucks se brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tires Center, 6191 Atlantic Drive, Mississauga. Call karo Bhuta Chahalu 6472954600 6472956400. HK Tires Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6347384730084 36।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 14 ਤੋਂ 24 ਨਵੰਬਰ ਤੱਕ ਲੱਗ ਚੁੱਕੀ ਹੈ ਗੁਰਪੁਰਬ ਸੇਲ। ਕਰਾਊਨ ਡਰਮ ਆਟਾ 11.99 ਈਚ, ਨਾਨਕ ਦੇਸੀ ਘਿਓ 25.99 ਈਚ, ਬੀਕਾਨੇਰੀ ਕੁਕੀਜ਼ 6.49 ਈਚ, 4 ਪਾਊਂਡ ਏਸ਼ੀਅਨ ਕਾਲੇ ਚਨੇ 4.99, 4 ਪਾਊਂਡ ਉੜਦ ਦਾਲ 6.49 ਵਿੱਚ, ਅਤੇ ਆਮੰਡਸ 5.49 ਪਰ ਪਾਊਂਡ, ਐਂਡ ਮੈਨੀ ਮੋਰ ਡੀਲਸ। ਏਸ਼ੀਅਨ ਫੂਡ ਸੈਂਟਰ ਵਿਸ਼ਿਜ਼ ਯੂ ਅ ਵੈਰੀ ਹੈਪੀ ਗੁਰਪੁਰਬ। ਕਾਲ 416-740-3262, 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ,
जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लैक्सीबल टाइमिंग, वेरी इजी फाइनेंसिंग अते उच्च दर्जे दे ट्रक अते ट्रेन नाल लैस स्कूल तों ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
जी ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਸਪਾਂਸਰ ਕਰਦੇ ਨੇ। 905-456-20 ਉਹਨਾਂ ਦਾ ਨੰਬਰ ਹੈ, 9054562020। ਰੀਅਲ ਸਟੇਟ ਕਲੋਜ਼ਿੰਗ ਦੇ ਲਈ ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ, ਕਿਉਂਕਿ ਸਿਰਫ ਰੀਅਲ ਸਟੇਟ ਦਾ ਹੀ ਕੰਮ ਕਰਦੇ ਨੇ ਜੀ, ਇਸ ਕਰਕੇ ਕੰਮ 'ਚ ਮਾਹਰ ਨੇ ਆਪਣੇ 'ਚ ਇਹ। ਇੱਕੋ ਹੀ ਕੰਮ ਜਿਹੜਾ ਬੰਦਾ ਬਾਰ ਬਾਰ ਕਰਦਾ ਉਹਨੂੰ ਬਹੁਤ ਸਾਰੀਆਂ ਗੱਲਾਂ 'ਚ ਨਾ ਮਹਾਰਤ ਹੋ ਜਾਂਦੀ ਹੈ। ਤੇ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਰੱਖਿਓ ਜੀ। ਜੇ ਪ੍ਰੋਪਰਟੀ ਵੇਚੀ ਖਰੀਦੀ ਆ, ਜੇ ਤਾਂ ਘਰ ਕੌਂਡੋ ਆ, ਫਿਰ ਤਾਂ ਮਹੀਨਾ ਡੇਢ ਮਹੀਨਾ ਪਹਿਲਾਂ ਤਾਲਮੇਲ ਕਰ ਲਓ। ਜੇ ਕਮਰਸ਼ੀਅਲ ਪ੍ਰੋਪਰਟੀ ਆ ਤਾਂ ਫਿਰ 2-3 ਮਹੀਨੇ ਪਹਿਲਾਂ ਇਹਨਾਂ ਨਾਲ ਤਾਲਮੇਲ ਕਰ ਲਿਓ। ਬਹੁਤ ਸਾਰੀਆਂ ਸਰਚੇਸ ਹੁੰਦੀਆਂ ਜਿਹੜੀਆਂ ਕਰਨ ਵਾਲੀਆਂ ਹੁੰਦੀਆਂ ਨੇ। ਤੇ ਨੰਬਰ ਇਹਨਾਂ ਦਾ 9054562020। ਇਸੇ ਤਰ੍ਹਾਂ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਦਾ ਨੰਬਰ ਵੀ ਲਿਖ ਲਓ, 6647-646-3000। ਕੋਈ ਸਵਾਲ ਹੋਵੇ ਇਮੀਗ੍ਰੇਸ਼ਨ ਸਬੰਧੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲੈਣਾ। ਕੋਈ ਵਰਕ ਪਰਮਿਟ ਦਾ ਕੁਐਸਚਨ ਹੈਗਾ, ਕੋਈ ਰਿਸ਼ਤੇਦਾਰ ਦੋਸਤ ਮਿੱਤਰ ਨੇ ਲੀਗਲ ਤਰੀਕੇ ਦੇ ਨਾਲ ਕਿਸੇ ਸਿਸਟਮ ਦੇ ਤਹਿਤ ਇੱਥੇ ਆਉਣਾ, ਪੁਆਇੰਟ ਸਿਸਟਮ ਦੇ ਤਹਿਤ ਜਾਂ ਸਪਾਊਸਲ ਵੀਜ਼ਾ ਜਾਂ ਹੋਰ ਕੈਟਾਗਰੀਜ਼ ਨੇ, 647-646-3000। ਸਾਡੇ ਨਾਲ ਕੁਝ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਆ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੁਰਦੇ। ਨਿੱਘਾ ਸਵਾਗਤ ਜੀ ਤੁਹਾਡਾ।
ਜੀ ਸਤਿ ਸ੍ਰੀ ਅਕਾਲ ਬ੍ਰਦਰ ਸਾਹਿਬ।
ਸਤਿ ਸ੍ਰੀ ਅਕਾਲ ਜੀ, ਵਾਹ ਜੀ, ਕੀ ਹਾਲ ਚਾਲ? ਮੈਂ ਤੁਹਾਨੂੰ ਯਾਦ ਹੀ ਕਰਦਾ ਸੀ
ਜੀ। ਚੜ੍ਹਦੀ ਕਲਾ, ਚੜ੍ਹਦੀ ਕਲਾ ਬ੍ਰਦਰ ਸਾਹਿਬ, ਮੈਂ ਤੁਹਾਨੂੰ ਦੱਸਦਾ ਕਿ ਅੱਜ ਤੋਂ 25-30 ਸਾਲ ਪਹਿਲੇ ਮੇਰਾ ਇੱਕ ਐਥੀਅਸ ਬਹੁਤ ਅੱਛਾ ਇਨਸਾਨ, ਉਹਦੇ ਨਾਲ ਮੇਰੀ ਗੱਲ ਹੋਈ ਤੇ ਉਹ ਕਹਿੰਦਾ ਕਿ ਗੱਲ ਇਸ ਟੋਪਿਕ ਤੇ ਹੀ ਹੋਈ ਕਿ ਜਿਹੜੇ ਮਤਲਬ ਮਜ਼ਹਬ ਸਿਖਾਉਂਦਾ ਹੈ ਨਾ ਚੀਜ਼ਾਂ, ਹਾਲਾਂਕਿ ਮੈਂ ਮੁਸਲਮਾਨ ਹਾਂ, ਮੈਂ ਇਨਕਾਰੀ ਨੀ ਕਿਸੇ ਚੀਜ਼ ਨੂੰ, ਮਗਰ ਮੈਂ ਤੁਹਾਡੀ ਇੰਨੀ ਰਿਸਪੈਕਟ ਕਰਨਾ, ਤੁਸੀਂ ਉਹ ਚੀਜ਼ਾਂ ਦੱਸਦੇ ਹੋ, ਇੰਨੀ ਅੱਛੀਆਂ ਮਤਲਬ ਟੋਪਿਕ ਲੈ ਕੇ ਆਉਂਦੇ ਹੋ, ਐਜੂਕੇਟ ਕਰਦੇ ਹੋ ਨਾ ਮਨੁੱਖਤਾ ਨੂੰ।
ਧੰਨਵਾਦ ਜੀ, ਧੰਨਵਾਦ ਸੋਨਾ, ਮਿਹਰਬਾਨੀ।
ਅੱਛਾ, ਹੁਣ ਚੀਜ਼ ਇਹ ਅਗਰ ਉਹ ਕਹਿੰਦਾ ਕਿ ਇਹ ਕੋਈ ਜਿਹੜੀਆਂ ਚੀਜ਼ਾਂ ਤੁਸੀਂ ਮਜ਼ਹਬ ਤੋਂ ਆਉਂਦੇ ਹੋ ਨਾ, ਕਿ ਇਹ ਉਹ ਸਿਖਾਉਂਦਾ ਕਹਿੰਦਾ ਇਨਸਾਨ ਜਿਹੜਾ ਨਾ ਇਹ ਤੇ ਬੁਨਿਆਦੀ, ਜਿਵੇਂ ਤੁਹਾਡੀ ਹਰ ਸ਼ਾਇਦ ਬੁਨਿਆਦੀ ਜ਼ਰੂਰਤ ਹੈ, ਤੁਹਾਡਾ ਖਾਣਾ ਪੀਣਾ ਜਿਹੜੀਆਂ ਬੁਨਿਆਦੀ ਜ਼ਰੂਰੀਅਤ ਜ਼ਿੰਦਗੀ ਦਿੰਦੀ, ਇਸੇ ਤਰ੍ਹਾਂ ਹੀ ਇਨਸਾਨ ਦਾ ਜਿਹੜਾ ਅਖਲਾਕ ਹੈ ਨਾ, ਰਹਿਣ ਸਹਿਣ ਦਾ ਤਰੀਕਾ, ਇਹ ਜ਼ਰੂਰੀ ਨਹੀਂ ਮੈਂ ਉਹਨੂੰ ਮਦਦ ਸਿਖਾਏ, ਇਹ ਤੇ ਇੱਕ ਸਿਵਲਾਈਜ਼ ਤਰੀਕੇ ਨਾਲ ਰਹਿਣਾ ਇਨਸਾਨ ਦਾ ਡਿਫਰੈਂਸ ਨਹੀਂ ਜਾਨਵਰਾਂ ਨਾਲੋਂ ਜਾਂ ਦੂਸਰੇ ਮਖਲੂਕਾਂ ਨਾਲੋਂ ਕਰਦਾ, ਕਿ ਇਨਸਾਨ ਇੱਕ ਸਿਵਲਾਈਜ਼ ਕਿਸਮ ਦਾ ਮਤਲਬ ਉਹਨੂੰ ਜਿਹੜੀ ਉਹਦੀ ਕ੍ਰੀਏਸ਼ਨ ਹੋਈ ਹੈ, ਜਿਸ ਤਰ੍ਹਾਂ ਵੀ ਆਇਆ ਜਿਹੜਾ ਜਿਹੜਾ ਬਲੀਵ ਹੈ,
ਬਿਲਕੁਲ
ਉਹ ਜ਼ਰੂਰ ਮਤਲਬ ਇਹ ਤੇ ਬੇਸਿਕ ਚੀਜ਼ਾਂ ਨੇ ਨਾ, ਕਿ ਤੁਸੀਂ ਪੀਸਫੁਲੀ ਢੰਗ ਨਾਲ ਕਿੱਦਾਂ ਰਹਿਣਾ, ਕਿੱਦਾਂ ਵਰਤੋਂ ਕਰਨਾ, ਕਿਸ ਤਰ੍ਹਾਂ ਮੇਰਾ ਮਤਲਬ ਹੈ, ਔਰ ਜੋ ਵੀ ਮਤਲਬ ਤੁਹਾਨੂੰ ਨਜ਼ਰ ਆਉਂਦਾ ਸਿਵਲਾਈਜ਼ ਸੋਸਾਇਟੀਆਂ ਦੇ ਵਿੱਚ, ਠੀਕ ਹੈ। ਤੇ ਹੁਣ ਅਸੀਂ ਮਜ਼ਹਬ ਜਿਹੜਾ ਇਸ ਤੋਂ ਬਾਵ ਲੈਂਦੇ ਹਾਂ, ਅਸੀਂ ਮਜ਼ਹਬ ਨੂੰ ਜਿੰਨੇ ਮਜ਼ਹਬ ਨੂੰ ਮੰਨਣ ਵਾਲੇ ਹਰ ਮਜ਼ਹਬ ਵਾਲਾ, ਤੇ ਉਹਦੇ ਬਾਵਜੂਦ ਅਸੀਂ ਉਹ ਕੰਮ ਕਰਦੇ ਹਾਂ ਕਿ ਜਿਹੜਾ ਉਹਦੇ ਅੰਗੇਸ ਜਾਂਦਾ ਸਿਵਲਾਈਜੇਸ਼ਨ।
ਹਾਂਜੀ,
ਇਹ ਤੁਸੀਂ ਤੁਹਾਡਾ ਜਿਹੜਾ ਬੇਸਿਕ ਟਾਪਿਕ ਵੀ ਅੱਜ ਦਾ ਇਹੀ ਹੈ, ਔਰ ਮੈਂ ਤੁਹਾਨੂੰ ਬੜਾ ਐਪਰੀਸ਼ੀਏਟ ਕਰਨਾ ਬ੍ਰਦਰ ਸਾਹਿਬ, ਤੋਂ ਲੁਤਫ ਹੁੰਦਾ ਤੁਹਾਡੀ ਗੱਲ।
ਮਿਹਰਬਾਨੀ, ਧੰਨਵਾਦ, ਧੰਨਵਾਦ ਵੀਰ ਜੀ, ਮਿਹਰਬਾਨੀ ਮਿਹਰਬਾਨੀ। ਦੇਖੋ ਸ਼ਾਇਦ ਇੱਕ ਹੋਰ ਕਾਲਰ ਸਾਡੇ ਨਾਲ ਨੇ, ਮੈਨੂੰ ਯਾਦ ਨਹੀਂ, ਸ਼ਾਇਦ ਬਰਟਰੈਂਡ ਰਸਲ ਨੇ ਕਿਹਾ, ਫਿਲਾਸਫਰ ਸੀਗਾ ਜੀ, ਰਾਈਟਰ ਸੀਗਾ ਤੇ ਹਿਊਮਨਿਸਟ ਸੀਗਾ, ਤੇ ਉਹਨੇ ਨਾ ਮੇਰਾ ਖਿਆਲ ਇੱਕ ਕਿਤਾਬ ਵੀ ਸ਼ਾਇਦ ਲਿਖੀ ਹੈ, ਵਾਈ ਆਈ ਐਮ ਨੋਟ ਅ ਕ੍ਰਿਸਚੀਅਨ। ਦੇਖੋ ਅਲੱਗ ਅਲੱਗ ਤਰ੍ਹਾਂ ਦਾ ਲਿਟਰੇਚਰ ਪੜੋਂਗੇ ਨਾ, ਹਾਲਾਂਕਿ ਇਸ ਕਲਚਰ ਚ ਅੱਛਾ ਉਹ ਆਪਦੀਆਂ ਲਿਖਤਾਂ ਚ ਲਿਖਦਾ, ਫਿਲਾਸਫਰ ਬੰਦੇ ਬਹੁਤ ਕੁਛ ਲਿਖਦੇ ਆ, ਕਹਿੰਦਾ ਇਸ ਦੇ ਬਾਵਜੂਦ ਵੀ ਕਹਿੰਦਾ ਮੈਂ ਮੰਨਦਾ ਵੀ ਰਿਲੀਜਨ ਆ ਜਿਹੜੇ ਲੱਖਾਂ ਸਾਲ ਚੱਲਣਗੇ, ਰਿਲੀਜਨ ਨਾ ਜਿਹੜੇ, ਕਿਉਂਕਿ ਬੰਦੇ ਦੇ ਨਾ ਅੰਦਰ ਵੜ ਗਏ ਨੇ। ਦੇਖੋ ਮੈਂ ਤਰਕਸ਼ੀਲ ਬੰਦਾ, ਮੇਰੇ ਨਾਲ ਕਈ ਵਾਰੀ ਤਰਕਸ਼ੀਲ ਔਖੇ ਹੁੰਦੇ ਨੇ ਇਸ ਗੱਲ ਤੇ, ਮੈਨੂੰ ਕਹਿ ਦਿੰਦੇ ਤੂੰ ਤਾਂ ਧਾਰਮਿਕ ਆ, ਪੁੱਛ ਲੋ ਕਿਸੇ ਨੂੰ, ਸੱਚਾਈ ਜੋ ਸੱਚਾਈ ਆ ਸੱਚਾਈ ਆ, ਰਿਲੀਜਨ ਨਾ ਕਲਚਰ ਤੇ ਰਿਲੀਜਨ ਮਿਕਸਅਪ ਹੋ ਚੁੱਕੇ ਨੇ, ਇਹ ਹਜ਼ਾਰਾਂ ਸਾਲ ਚੱਲਣਗੇ, ਪਰ ਇਸ ਦੇ ਬਾਵਜੂਦ ਵੀ ਤੁਸੀਂ ਮਾਨਵਤਾਵਾਦੀ ਰਹਿ ਕੇ ਤੁਸੀਂ ਜਿਹੜੇ ਅਲੱਗ ਅਲੱਗ ਰਿਲੀਜਨਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਹਿਊਮਨਿਸਟ ਵੈਲਿਊਜ਼ ਨੇ, ਜਿਹੜੇ ਅੰਦਰ ਨੇ ਰਿਲੀਜਨਸ ਦੇ ਬੈਠੇ, ਜਿਹੜੇ ਧਾਰਮਿਕ ਲੋਕ ਨੇ, ਉਹਨਾਂ ਨੂੰ ਉਹ ਅਪਹੋਲਡ ਕਰਨੀਆਂ ਚਾਹੀਦੀਆਂ ਵੈਲਿਊਜ਼ ਜਿਹੜੇ ਰਿਲੀਜਨਸ ਦੇ ਵਿੱਚ ਦਾਇਰੇ ਦੇ ਵਿੱਚ ਬੈਠੇ ਨੇ, ਜਿਵੇਂ ਵੀਰ ਜੀ ਗੱਲ ਕਰਕੇ ਗਏ ਨੇ, ਹਿੰਦੂ ਨੇ, ਮੁਸਲਮਾਨ ਨੇ, ਸਿੱਖ ਨੇ, ਉਹਨਾਂ 'ਚ ਜਿਹੜੀਆਂ ਮਾਨਵਤਾਵਾਦੀ ਵੈਲਿਊਜ਼ ਪਈਆਂ ਨੇ ਨਾ, ਤੁਸੀਂ ਉਹਨਾਂ ਦਾ ਪ੍ਰਚਾਰ ਕਰੋ। ਜਿਹੜੇ ਕੱਟੜਵਾਦੀ ਨੇ ਆਪੇ ਪਿੱਛੇ ਹੋ ਜਾਣਗੇ। ਪ੍ਰੋਬਲਮ ਇਹ ਆ ਕੱਟੜਵਾਦੀ ਨਾ, ਕੱਟੜਵਾਦੀ ਅੱਗੇ ਆ ਜਾਂਦੇ ਨੇ, ਦੂਜੇ ਬੰਦੇ ਚੁੱਪ ਕਰ ਜਾਂਦੇ ਨੇ, ਇਸ ਕਰਕੇ ਇਮੇਜ ਆ ਜਿਹੜਾ ਉਹ ਕੱਟੜਵਾਦੀ ਬਣਾ। ਅੱਛਾ, ਸ਼ਾਇਦ ਮੈਨੂੰ ਪਤਾ ਨਹੀਂ ਇਹਨੂੰ ਮੈਂ ਕਿਵੇਂ ਗੱਲ ਕਰਾਂ। ਇੱਥੋਂ ਦੇ ਲੋਕਾਂ ਨੂੰ, ਖਾਸ ਕਰਕੇ ਪੋਲੀਟੀਸ਼ੀਅਨ ਨੂੰ ਲੱਗਦਾ ਵੀ ਜਿਵੇਂ ਇੱਕ ਧਰਮ ਦੇ ਵਿੱਚ ਉਹ 5-7-10-15 ਬੰਦੇ ਕੱਟੜਵਾਦੀ ਨੇ ਨਾ, ਉਹ ਬੜਾ ਰੌਲਾ ਪਾਉਂਦੇ ਨੇ, ਭਾਵੇਂ ਉਹ ਸਿੱਖਾਂ 'ਚ ਹੋਣ, ਭਾਵੇਂ ਹਿੰਦੂਆਂ 'ਚ ਹੋਣ, ਭਾਵੇਂ ਮੁਸਲਮਾਨਾਂ 'ਚ ਹੋਣ, ਇੱਥੋਂ ਦੇ ਮੇਨ ਸਟ੍ਰੀਮ ਜਿਹੜੇ ਲੋਕ ਨੇ, ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਸਾਰੇ ਹੀ ਨੇ ਇਹ ਜੇ। ਉਹਨਾਂ ਨੂੰ ਇਹ ਗੱਲ ਕਲੀਅਰਲੀ ਦੱਸਣ ਦੀ ਲੋੜ ਆ ਵੀ ਇਹ ਸਾਨੂੰ ਰੈਪ੍ਰੀਜੈਂਟ ਨਹੀਂ ਕਰਦੇ, ਇਹ ਤਾਂ ਫੁਕਰੇ ਨੇ ਇਕੱਠੇ ਹੋਏ ਨੇ ਅੱਗੇ, ਜਿਹੜੇ ਇਹ ਸਾਡੀਆਂ ਰਿਲੀਜੀਅਸ ਵੈਲਿਊਜ਼ ਨੂੰ ਡਿਪਿਕਟ ਨਹੀਂ ਕਰਦੇ। ਪਰ ਆਮ ਲੋਕ ਚੁੱਪ ਰਹਿੰਦੇ ਨੇ ਜੀ, ਪ੍ਰੋਬਲਮ ਇਹ ਹੈ। ਇੱਕ ਹੋਰ ਕਾਲਰ ਸਾਡੇ ਨਾਲ ਨੇ। ਹਾਂਜੀ ਨਿੱਘਾ ਸਵਾਗਤ।
ਬਰਾੜ ਸਾਹਿਬ, ਜੋ ਅਮਰੀਕਾ 'ਚ ਜੋ ਇਲੀਗਲ ਹੈ ਸਾਡੇ ਭਰਾ, ਉਹਨਾਂ ਨੂੰ ਇੱਕ ਮੈਸੇਜ ਦੇਣਾ।
ਨਹੀਂ, ਆਪਣਾ ਵਿਸ਼ਾ ਹੋਰ ਕੋਈ ਚੱਲ ਰਿਹਾ ਜੀ, ਵਿਸ਼ੇ ਬਾਰੇ ਗੱਲ ਕਰ ਲਓ ਤੁਸੀਂ।
ਬਸ ਇੱਕ ਮਿੰਟ, ਬਹੁਤ ਜ਼ਰੂਰੀ ਹੈ।
ਚਲੋ ਦੇ ਦਿਓ, ਕੋਈ ਨਹੀਂ।
ਏਲੀਅਨ ਐਨੀਮੀਜ਼ ਐਕਟ ਟਰੂਡੋ ਲਿਆ ਰਿਹਾ, ਉਸ ਤੋਂ ਬਾਅਦ ਤੁਸੀਂ ਨਾ ਤਾਂ ਤੁਹਾਡੇ ਕੋਈ ਰਾਈਟਸ ਹੈ, ਨਾ ਤੁਸੀਂ ਕਹਿੰਦਾ ਰਿਫਿਊਜੀ ਅਪਲਾਈ ਕਰ ਸਕਦੇ ਹੋ। ਜੇ ਜਿਤਨਾ ਵੀ ਕੋਈ ਕਿਸੇ ਵੀ ਕਾਰਨ ਤੋਂ ਇਲੀਗਲ ਹੈ ਅਮਰੀਕਾ, ਉਹ ਪਲੀਜ਼ ਰਿਫਿਊਜੀ ਅਪਲਾਈ ਕਰ ਦੋ।
ਚਲੋ ਰਹਿਣ ਦੋ ਜੀ, ਤੁਸੀਂ ਸੁਨੇਹੇ ਨਾ ਦੋ, ਅਸੀਂ ਕਿਸੇ ਨੂੰ, ਅਸੀਂ ਨਾ ਜਿਹੜੇ
ਬਾਅਦ ਚ ਦਿੰਦੇ ਰਹਿਣਾ,
ਅਸੀਂ ਨੀ ਕਿਸੇ ਨੂੰ ਇਨਕਰੇਜ ਕਰ ਸਕਦੇ ਜੀ ਫਲਾਨਾ ਰਿਫਿਊਜੀ ਅਪਲਾਈ ਕਰ ਦੋ। ਆਹ ਹਰੇਕ ਬੰਦੇ ਨੇ ਆਪਣਾ ਭਵਿੱਖ ਦੇਖਣਾ। ਨੈਕਸਟ ਕਾਲ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ
ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ। ਬਰਾੜ ਜੀ, ਜਿਹੜਾ ਨਾ ਇਹ ਸਾਰਾ ਹੀ ਸਾਗਾ ਹੋਇਆ, ਇਹਦੇ ਜ਼ਿੰਮੇਵਾਰ ਹੈ ਇੰਡੀਆ ਦੀ ਡਿਪਲੋਮੈਟਿਕ ਜਿਹੜੀ ਹੈਗੀ ਆ ਇੰਸਟੀਟਿਊਸ਼ਨ। ਜਦੋਂ ਉਹਨਾਂ ਨੂੰ ਪਤਾ ਆ ਵੀ ਜਿੱਥੇ ਅਸੀਂ ਜਾਂਦੇ ਉੱਥੇ ਰੌਲਾ ਪੈਣਾ, ਉੱਥੇ ਗਏ ਕਿਉਂ? ਪਹਿਲੀ ਗੱਲ ਤਾਂ ਜਿਹੜੇ ਡਿਪਲੋਮੈਟ, ਇਹਨਾਂ ਦਾ ਧਾਰਮਿਕ ਸਥਾਨਾਂ ਤੇ ਕੋਈ ਮਤਲਬ ਬਣਦਾ ਹੀ ਨਹੀਂ ਜਾਣਦਾ। ਹਾਂਜੀ, ਜੇ ਉਹਨਾਂ ਨੇ ਮੱਥਾ ਟੇਕਣਾ ਆਪਣੇ ਸੰਡੇ ਨੂੰ, ਬਾਕੀ ਵੀ ਆਉਂਦੇ ਆ ਜਾਣ। ਹਾਂਜੀ, ਜੇ ਇਹਨਾਂ ਨੇ ਡਿਪਲੋਮੈਟ ਕੰਮ ਕਰਨਾ ਫਿਰ ਨਹੀਂ ਉੱਥੇ ਆ ਸਕਦੇ। ਹਾਂਜੀ, ਤੇ ਜੇ ਇਹਨਾਂ ਨੇ ਲੋਕਾਂ ਦਾ ਫਾਇਦਾ ਕਰਨਾ, ਆਪਣੇ ਜਦੋਂ ਭਲਾ ਕਰਨ ਤੁਰੇ ਸੀਗੇ ਤੇ ਤੁਹਾਨੂੰ ਪਤਾ ਜਿੱਥੇ ਖਤਰਾ ਉੱਥੇ ਭਲਾ ਕਰਨ ਦਾ ਨਾਲੋਂ ਖਤਰਾ ਨਹੀਂ ਜ਼ਿਆਦਾ ਹੈਗਾ। ਤੁਸੀਂ ਆਪਣਾ ਕਮਿਊਨਿਟੀ ਸੈਂਟਰ ਚਲ ਜਾਓ, ਕੋਈ ਚੀਜ਼ ਰੈਂਟ ਤੇ ਲਾ ਲਓ, ਤੇ ਖਤਰਾ ਤੁਹਾਨੂੰ ਉੱਥੇ ਵੀ ਹੋਣਾ, ਪ੍ਰੋਟੈਸਟ ਵਾਲਿਆਂ ਨੇ ਉੱਥੇ ਵੀ ਹੋਣਾ, ਕਿਉਂਕਿ ਉਹਨਾਂ ਨੂੰ ਤੁਹਾਡੇ ਖਿਲਾਫ਼ ਕੋਈ ਨਾ ਕੋਈ ਪ੍ਰੋਬਲਮ ਆ। ਇਸ ਕਰਕੇ ਤੁਸੀਂ ਸੇਫ ਨਹੀਂ ਤੇ ਤੁਸੀਂ ਜਾਂਦੇ ਕਿਉਂ? ਬਾਹਰ ਆ ਜਾ ਕੇ ਫਿਰ ਭਲਾ ਕਰਨ ਜਾਂਦੇ ਆ, ਪਰ ਭਲਾ ਜਿਹੜਾ ਪੁੱਠਾ ਪੈ ਗਿਆ ਕਿ ਨਹੀਂ ਸਾਰਾ? ਹਾਂਜੀ, ਤੇ ਇਹ ਜਿਹੜੇ ਡਿਪਲੋਮੈਟ, ਇਹਨਾਂ ਨੂੰ ਕਿਸੇ ਧਾਰਮਿਕ ਸਥਾਨ ਵਿੱਚ ਇਜਾਜ਼ਤ ਨਹੀਂ ਹੋਣੀ ਚਾਹੀਦੀ ਦੂਜੇ ਥਾਂ ਤੇ। ਇਹਨਾਂ ਨੂੰ ਡਿਪਲੋਮੈਟ ਜਿਹੜੀ ਹੁੰਦੀ ਆ ਪ੍ਰੋਟੈਕਸ਼ਨ, ਉਸੇ ਟੈਰੀਟਰੀ ਤੇ ਹੁੰਦੀ ਜਿਹੜੀ ਇਹਨਾਂ ਨੇ ਅਲਾਓ ਕੀਤੀ ਹੁੰਦੀ ਹੈ। ਜਦੋਂ ਇਹ ਜਾਂਦੇ ਨਾ ਧਾਰਮਿਕ ਸਥਾਵਾਂ ਤੇ, ਇਹ ਐਕਸਟਰਾ ਕਰਿਕੁਲਮ ਕਰਦੇ, ਇਲੀਗਲ ਹੈ ਹੀ ਨੀਗਾ ਪਹਿਲਾਂ ਹੀ। ਹਾਂਜੀ, ਤੇ ਉਹ ਚਲੋ ਉਸ ਸਿਟੀ ਦੇ ਜੋ ਕੀਤਾ ਉਹ ਨਾ ਉੱਥੇ ਆਉਣਗੇ। ਬਾਕੀ ਜਿਹੜੀ ਪ੍ਰੋਟੈਸਟ ਦੀ ਗੱਲ ਹੈ ਬਰਾੜ ਜੀ, ਜੇ ਕੋਈ 1.5-2 ਮੀਲ ਤੋਂ ਭੱਜ ਕੇ ਆ ਸਕਦਾ ਗੁਰਦੁਆਰੇ ਤੇ, ਜੇ ਉਹਨੂੰ 100 ਮੀਟਰ ਪਰਾਂ ਬਾਉਂਡਰੀ ਬਣਾ ਦਿਓ, ਫੇਰ ਨੀ ਭੱਜ ਕੇ ਵੜ ਸਕਦਾ ਅੰਦਰ? ਹਾਂਜੀ, ਪ੍ਰੋਟੈਸਟ ਗੱਲ ਆ 200 ਮੀਟਰ ਪਰਾਂ, ਜਿਹੜਾ ਮਾਰਕੀਟਿੰਗ ਯਾਰਡ ਬਣਾ ਕੇ ਤਿਆਰੀ ਤੁਰੀ ਵਾਹ ਵਾਹ ਕਰ ਲਾ ਜੇ ਅਟੈਕ ਕਰਨਾ। ਹਾਂਜੀ, ਇਹ ਸਟੂਪਿਡ ਹੈ। ਇਹਨਾਂ ਨੇ ਆਪਣੇ ਸਿਰੋਂ ਜਿਵੇਂ ਬਲਾ ਲਾਈ ਅਸੀ ਜੀ ਨੇ, ਕਰਨ ਜੋਗੇ ਤਾਂ ਕੁਛ ਹੈ ਨੀ। ਚਲੋ ਸਿਰੋਂ ਨਾ ਕਹੋ, ਇਹਦੇ ਬਹੁਤ ਫਾਰ ਸੈਟ ਲੰਬੇ, ਇਹਦੇ ਤੇ ਪੂਰਾ ਲੈਕਚਰ ਕੀਤਾ ਜਾ ਸਕਦਾ। ਇਹਦੀ ਪੋਲੀਟੀਕਲ ਜਿਹੜੀਆਂ ਕੰਸੀਕੁਐਂਸ ਲੌਂਗ ਟਰਮ ਤੇ ਕੀ ਹੁੰਦੀਆਂ, ਜਿਹੜੀ ਸੋਸਾਇਟੀ ਆਪਣੇ ਨੂੰ ਇੱਕ ਭਾਂਡੇ ਚ ਕਿਵੇਂ ਪਾ ਲੈਂਦੀ ਆ, ਉੱਥੇ ਇਹ ਹੋ ਜਾਊਗਾ। ਲਓ ਜੀ, ਇਸ ਏਰੀਏ ਦੇ ਵਿੱਚ ਆਹ ਲਾਗੂ ਹੁੰਦਾ ਲਾ ਤੇ ਦੂਜਿਆਂ ਦੇ ਵਿੱਚ ਨਹੀਂ ਇਹ ਹੁੰਦਾ। ਇਹਦਾ ਮਤਲਬ ਸੋਸਾਇਟੀ ਨੇ ਆਪਣੇ ਆਪ ਨੂੰ ਸੈਗਰੀਗੇਟ ਕਰ ਲਿਆ ਕਿ ਨਹੀਂ, ਆਪਣੇ ਆਪ ਨੂੰ ਵੱਖਰਾ ਕਰ ਲਿਆ ਕਿ ਨਹੀਂ, ਆਪਣੇ ਆਪ ਨੂੰ ਜਿਵੇਂ ਕਹਿੰਦੇ ਨੇ ਮਾਰਜਨਲਾਈਜ਼ ਆਪੇ ਹੀ ਕਰ ਲਿਆ ਕਿ ਨਹੀਂ? ਹਾਂਜੀ, ਇਹ ਥੋੜੇ ਜਿਹੇ ਲੰਬੇ ਸਵਾਲ ਹੈ, ਪਰ ਨੈਵਰਦਲੈਸ ਬਾਕੀ ਜਿਹੜੀ ਧਰਮ ਦੀ ਗੱਲ ਆ ਬਰਾੜ ਜੀ, ਵੈਸੇ ਇਹਨਾਂ ਲੋਕਾਂ ਨੂੰ ਕਾਫੀ ਕਲੀਅਰ ਹੈ। 9/11 ਤੇ ਇਹ ਸਵਾਲ ਪੈਦਾ ਹੋ ਗਿਆ ਸੀ ਕਿ ਅਮਰੀਕਾ ਦੇ ਵਿੱਚ 5 ਮਿਲੀਅਨ ਮੁਸਲਿਮ ਰਹਿੰਦੇ ਆ। ਉਹਨਾਂ ਨੇ ਕਿਹਾ ਭਾਈ, ਅਸੀਂ ਸਾਰੇ ਟੈਰੋਰਿਸਟ ਹੀ ਤੁਰੇ ਫਿਰਦੇ 5 ਮਿਲੀਅਨ ਇੱਥੇ, ਜੇ 2-4 ਆ ਵੜੇ ਤੇ ਉਹ ਤੁਹਾਡੀ ਜ਼ਿੰਮੇਵਾਰੀ ਨੀ ਬਣਦੀ, ਉਹਨਾਂ ਨੂੰ ਫੜਨ ਦੀ ਲੱਗੀ ਵੀ ਨਾਲ। ਹਾਂਜੀ, ਉਹਨਾਂ ਨੇ ਬਿਲਕੁਲ ਕਲੀਅਰ, ਸਾਡੇ ਸਿੱਖ ਬੰਦਿਆਂ ਦੇ ਇੱਕ ਦੋ ਕਤਲ ਹੋਏ ਗਲਤੀ ਦੇ ਵਿੱਚ, ਉਹਨਾਂ ਨੇ ਸਮਝਿਆ ਵੀ ਇਹਨਾਂ ਨੇ ਵੀ ਦਾੜੀਆਂ ਪੱਗਾਂ ਰੱਖੀਆਂ, ਖਰੇ ਮੁੱਲਾ ਹੀ ਆ ਜਾਂ ਕੌਣ ਆ। ਹਾਂਜੀ, ਤੇ ਉਹ ਸਾਡੀ ਲਾਬੀ ਉੱਥੇ ਗਈ ਬੁਸ਼ ਨੂੰ ਮਿਲੀ ਜਾ ਕੇ ਵਾਈਟ ਹਾਊਸ ਦੇ ਵਿੱਚ। ਉਹਨਾਂ ਨੇ ਕਿਹਾ ਭਾਈ, ਅਸੀਂ ਜਿਹੜੇ ਡਿਫਰੈਂਟ ਆ ਸਾਡਾ ਇਹਦੇ ਨਾਲ ਕੋਈ ਮਤਲਬ ਉਸ, ਇਹਨਾਂ ਨੂੰ ਕਲੀਅਰ ਆ, ਕੈਨੇਡੀਅਨ ਗਵਰਨਮੈਂਟ ਨੂੰ ਸਾਰੀ ਅਥਾਰਟੀ ਨੂੰ ਬਿਲਕੁਲ ਪਤਾ ਵੀ ਜਿਹੜੇ ਟ੍ਰਬਲ ਮੇਕਰ ਆ 2-4 ਕੁ ਬੰਦੇ ਆ ਹਨਾ ਉੱਤੇ ਜਿਹੜੇ ਬੈਠੇ ਹੁੰਦੇ, ਉਹਨਾਂ ਨੂੰ ਕਰਾਉਣ ਵਾਲੇ ਵੀ ਮਗਰ ਹੋਰ ਬੰਦੇ ਹੁੰਦੇ। ਆਹ ਹੁਣ ਜਿਹੜੀ ਟ੍ਰਬਲ ਹੋਈ ਆ ਸਾਰੀ ਇੱਥੇ ਵੈਸਟਵੁੱਡ ਮਾਲ ਵਿੱਚ ਹੋਈ ਹੋਈ ਆ, ਈਮੇਲ ਜਿਹੜੀਆਂ ਬਾਅਦ ਦੇ ਵਿੱਚ ਹੁਣ ਆ ਰਹੀਆਂ ਜਿਹੜੀਆਂ ਜਾਟ ਮੁੰਡਿਆਂ ਨੂੰ
ਐਕਸਪਲੋਇਟ ਕੀਤਾ ਗਿਆ, ਉਹਨਾਂ ਨੂੰ ਮੈਨੀਪੂਲੇਟ ਕੀਤਾ ਗਿਆ, ਉਹਨਾਂ ਨੂੰ ਭੁਲੇਖੇ ਚ ਪਾ ਕੇ ਉਹਨਾਂ ਨੂੰ ਮਰਵਾਉਣ ਤੱਕ ਦੀ ਜਿਹੜੀ ਸਿਚੁਏਸ਼ਨ ਪੈਦਾ ਕੀਤੀ ਗਈ ਜਿਹੜੇ ਪਿੱਛੇ ਬੰਦੇ ਬੈਠੇ ਉਹਨਾਂ ਵੱਲੋਂ। ਹਾਂਜੀ, ਇਹਦਾ ਫਰਕ ਕੀ ਪਿਆ? ਅੱਗੇ ਮਾਣ ਨਾਲ ਸਿਰ ਚੁੱਕ ਕੇ ਤੁਰਦੇ ਸੀ, ਮੈਂ ਵੀ ਰੋਜ਼ ਵਾਕ ਕਰਦਾ ਵੱਖਰੇ ਇਲਾਕਿਆਂ ਦੇ, ਹੁਣ ਉਹਨਾਂ ਨੇ ਸਿਰ ਚੁੱਕ ਕੇ ਤੁਰਨ ਦੀ ਆਦਤ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਹੜੇ ਬੰਦੇ ਨੇ ਖਰੇ ਸਾਡੇ ਖਿਲਾਫ਼ ਕੀ ਐਕਸ਼ਨ ਲੈ ਲੈਣਾ, ਉਹ ਸਿਰ ਚੁੱਕ ਕੇ ਨਹੀਂ ਚੁੱਕੇ ਤੁਰ ਜੋਗੇ ਰਹਿ। ਤੇ ਜਦੋਂ 300-400 ਬੰਦਾ ਇਕੱਠਾ ਹੋ ਜਾਂਦਾ, ਇਹਨੂੰ ਕਹਿੰਦੇ ਮਾਬ ਮੈਂਟੈਲਿਟੀ। ਇਹ ਬੜੀ ਸੀਰੀਅਸ ਪ੍ਰੋਬਲਮ ਹੈ ਪੁਲਿਸ ਵਾਲੇ, ਇਹ ਪੁਲਿਸ ਦੇ ਵੱਸ ਦੀ ਗੱਲ ਨਹੀਂ, ਮਾਬ ਇਹਨਾਂ ਨੂੰ ਇੰਸਟਰਕਸ਼ਨ ਹੁੰਦੀ ਹੈ ਕਿ ਯੂ ਕੈਨ ਨਾਟ ਫਾਈਟ ਵਿਦ ਮਾਬ। ਮਾਬ ਵਾਸਤੇ ਫਿਰ ਇਹਨਾਂ ਨੂੰ ਰਾਇਟ ਪੁਲਿਸ ਲਿਆਉਣੀ ਪੈਂਦੀ ਜਾਂ ਪੈਰਾਮਿਲਟਰੀ ਲਿਆਉਣੀ ਪੈਂਦੀ, ਉਹ ਬਿਗ ਪ੍ਰੋਸੈਸ ਹੈ। ਜੇ ਉੱਥੋਂ ਤੱਕ ਗੱਲ ਲਿਆ ਕੇ ਜਾਂਦੇ, ਫਿਰ ਪੈਰਾਮਿਲਟਰੀ ਆ ਜਾਂਦੀ, ਗੋਲੀ ਵੀ ਚੱਲ ਸਕਦੀ, ਸਭ ਕੁਝ ਹੋ ਸਕਦਾ ਸੀ, ਫਿਰ ਇਹਨੂੰ ਸੈਂਟ ਬੰਦੇ ਮਰਨੇ ਸੀ, ਫਿਰ ਹਾਹਾਕਾਰ ਮੱਚੀ ਵੱਖਰੀ ਹੋਣੀ ਸੀ ਜੀ। ਇਹਦੀ ਜਿਹੜੀ ਇੰਟੈਂਸਿਟੀ ਆ, ਇਹਦਾ ਲੈਵਲ ਆ, ਕਿਸ ਤਰ੍ਹਾਂ ਇੰਕਰੀਜ਼ ਹੁੰਦਾ, ਉਸ ਹਿਸਾਬ ਨੂੰ ਪੁਲਿਸ ਆਪਰੇਸ਼ਨ ਕਰਨੇ ਪੈਂਦੇ। ਵੈਸੇ ਭਾਵਾਂ ਕਿ ਅਸੀਂ ਪੁਲਿਸ ਦੇ ਖਿਲਾਫ਼ ਗੱਲਾਂ ਕਰਦੇ ਰਹਿੰਦੇ ਹਾਂ, ਜੋ ਪੁਲਿਸ ਨੇ ਉਸ ਦਿਨ ਆਪਣਾ ਵਿਖਾਇਆ ਨਾ ਕਾਰਗੁਜ਼ਾਰੀ 3 ਨਵੰਬਰ ਨੂੰ, ਉਸ ਦਿਨ ਦਾ ਇਹਨਾਂ ਨੂੰ ਅਪਰੀਸ਼ੀਏਟ ਕਰਨਾ ਬਣਦਾ। ਇਹਨਾਂ ਨੇ, ਮੈਂ ਇਹਨਾਂ ਨੂੰ ਵੇਖਿਆ ਕਿੱਦਾਂ ਭੱਜ ਭੱਜ ਕੇ, ਕਦੇ ਉਧਰੋਂ ਕਦੇ ਉਧਰੋਂ, ਕਿਤੇ ਆ ਕੋਈ ਟ੍ਰਬਲ ਨਾ ਹੋ ਜਾਵੇ, ਭੜਕੀ ਹੋਈ ਭੀੜ ਕਿਸੇ ਕਾਰ ਨੂੰ ਨਾਗਰਾ ਦੇ, ਇਹਨਾਂ ਨੇ ਬੜੀ ਹੀ ਵਧੀਆ ਡਿਊਟੀ ਉਹ ਦਿਨ ਕੀਤੀ। ਹਾਂਜੀ, ਇਸ ਗੱਲ ਦੀ ਇਹਨਾਂ ਦੀ ਮੈਂ ਪ੍ਰੇਜ਼ ਕਰਨਾ, ਸਲੂਟ ਵੀ ਕਰਦਾ। ਹਾਂਜੀ, ਪਰ ਇਹ ਪੁਲਿਸ ਦੀ ਜਿਹੜੀ ਪਾਵਰ ਜਿੰਨੀ ਕੁ ਹੁੰਦੀ ਹੈ, ਉਹਦਾ ਲੈਵਲ ਹੁੰਦਾ, ਉਹਦੇ ਤੋਂ ਥੋੜਾ ਜਿਹਾ ਇਹਨਾਂ ਤੋਂ ਉੱਤੇ ਓਵਰਫਲੋ ਹੋ ਜਾਂਦਾ ਲੈਵਲ, 400-500 ਬੰਦਾ ਭੜਕਿਆ, ਉੱਥੇ 4-5 ਪੁਲਿਸ ਦੀਆਂ 10 ਕਰੂਜ਼ਰ ਕੀ ਕਰ ਲਓਗੇ ਉਹਨਾਂ ਦੇ ਖਿਲਾਫ਼? ਹਾਂਜੀ, ਤੇ ਉਹ ਜ਼ਿਆਦਾ ਨੁਕਸਾਨ ਕਰ ਸਕਦੇ ਆ। ਹਾਂਜੀ, ਇਸ ਕਰਕੇ ਜਿਹੜਾ ਇਹ ਆ, ਚਲੋ ਹੁਣ ਇਕਦਮ ਠੰਡ ਚ ਡੋਰਾ ਹੋ ਗਿਆ, ਗਲਤੀ ਬਹੁਤ ਵੱਡੀ ਹੋਈ ਆ ਸਾਡੇ ਡਿਪਲੋਮੈਟ ਜਿਹੜੇ ਆ ਇੰਡੀਆ ਤੋਂ, ਉਹਨਾਂ ਤੋਂ ਹੋਈ ਆ, ਔਰ ਹੋ ਸਕਦਾ ਉਹਨਾਂ ਨੇ ਰਿਅਲਾਈਜ਼ ਕੀਤਾ ਹੋਇਆ ਇਸ ਗਲਤੀ ਨੂੰ, ਇਹਦੇ ਤੋਂ ਹੌਲੀ ਹੌਲੀ ਇਹਨੂੰ ਡਿਫਿਊਜ਼ ਕਰਨ ਦੀ ਸਿਚੁਏਸ਼ਨ ਦੀ ਲੋੜ ਆ। ਬਾਕੀ ਰਿਹਾ ਗੱਲ ਧਾਰਮਿਕ ਸਥਾਨਾਂ ਬਾਰੇ, ਤੇ ਮੈਂ ਸਿੱਧਾ ਹੀ ਕਹਿੰਦਾ ਹੁੰਦਾ ਵੀ ਅਸੀਂ ਸਕੂਲੇ ਕੀ ਕਰਨ ਜਾਂਦੇ ਹਾਂ, ਪੜ੍ਹਨ ਜਾਂਦੇ ਨਾ, ਜਦੋਂ ਅਸੀਂ ਡਿਗਰੀ ਲਾ ਲਈ ਫਿਰ ਸਾਡਾ ਕੀ ਮਤਲਬ ਉੱਥੇ ਜਾਣ ਦਾ, ਚਲੋ ਕਿਤੇ ਤਾਂ ਜਾਇਦਾ ਸਕੂਲ ਵੇਖਾਈਦਾ ਜਾ ਕੇ। ਹਾਂਜੀ, ਇੰਨਾ ਹੀ, ਇਹ ਤੋਂ ਜ਼ਿਆਦਾ ਨਹੀਂ। ਹਾਂਜੀ, ਤੇ ਜੇ ਨਹੀਂ ਪਤਾ ਲੱਗਾ ਫਿਰ ਲੱਗਣਾ ਹੀ ਪਵਾ, ਰੋਜ਼ ਹੀ ਤੁਰੇ ਰਹੋ ਧਾਰਮਿਕ ਸਥਾਨਾਂ ਨੂੰ, ਫਿਰ ਤੁਹਾਨੂੰ ਉਹ ਆ ਨਹੀਂ ਸਕਦਾ, ਭਾਵਾਂ ਸਾਰੀ ਉਮਰ ਹੀ ਉਸੇ ਸਕੂਲ ਚ ਜਾਈ ਜਾਓ, ਉਸੇ ਚ ਜਾਈ ਜਾਓ, ਤੁਹਾਨੂੰ ਪੜ੍ਹਨਾ ਆਉਣਾ ਹੀ। ਹਾਂਜੀ, ਇਹਦੇ ਜੇ ਆ ਗਿਆ ਤੇ ਆ ਗਿਆ, ਨਹੀਂ ਤੇ ਨਹੀਂ। ਜਿਹੜੇ ਕ੍ਰਿਸਚੀਅਨ ਲੋਕ, ਉਹਨਾਂ ਨੇ ਇਹ ਗੱਲ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਲਈ ਆ, ਵੀ ਜਾਂ ਤਾਂ ਅਸੀਂ ਕ੍ਰਿਸਚੀਅਨ ਚੀਜ਼ ਸਮਝ ਲਈ ਆ, ਅਸੀਂ ਨੀ ਕਿਸੇ ਚਰਚ ਨੂੰ ਦਿੰਦੇ ਪੈਸੇ ਕਿਉਂ ਮਿਲੀਏ, ਭਾਵੇਂ ਤੁਹਾਨੂੰ ਸੀ ਐਸ ਜੀ, ਸਾਨੂੰ ਪਤਾ ਨੀ ਜੀਸਸ ਕ੍ਰਾਈਸਟ ਕੌਣ, ਸਾਨੂੰ ਪਤਾ ਨੀ ਬਾਈਬਲ ਕੀ ਆ, ਅਸੀਂ ਆਪਣੇ ਘਰ ਬੜੀ ਸੋਹਣੀ ਕਰ ਰਹੇ ਨੇ, ਬਾਹਰ ਕਹਿ ਦੇਣੀ ਅਸੀਂ ਨੀ ਜੀ ਤੁਹਾਡੇ ਕ੍ਰਿਸਚੀਅਨ, ਗੱਲ ਨੂੰ ਕਹਿ ਨੀ ਦਿੰਦੇ ਤੁਹਾਨੂੰ ਫੀਸ। ਆਹ ਜਿਹੜੀ ਗੱਲ ਆ ਨਾ, ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ। ਸਾਡੇ ਵਿੱਚ ਵੀ ਬਹੁਤ ਬੰਦੇ ਇਹੋ ਜਿਹੇ ਜਿਨ੍ਹਾਂ ਨੇ ਸਮਝ ਲਿਆ ਵੀ ਜਿਹੜਾ ਧਰਮ ਆ ਉਹ ਤੇ ਤੁਹਾਡੇ ਅੰਦਰ ਆ। ਹਾਂਜੀ, ਚਲੋ ਉੱਥੇ ਸਾਨੂੰ ਐਜ਼ ਏ ਕਲਚਰ ਜਾਣਾ ਪੈਂਦਾ, ਟ੍ਰੈਡੀਸ਼ਨ ਕੋਈ ਰਿਚੁਅਲ ਆ, ਕੋਈ ਵਿਆਹ ਸ਼ਾਦੀ, ਉਹ ਸਾਨੂੰ ਕੰਮ ਸਾਰੇ ਕਰਨੇ ਪੈਂਦੇ। ਪਰ ਉੱਥੇ ਜਾ ਕੇ ਸਿਆਸਤ ਕਰਨੀ ਤੇ ਬਹੁਤ ਹੀ ਮਾੜੀ ਗੱਲ ਆ। ਸਗੋਂ ਜਿਹੜੇ ਬੰਦੇ ਸਿਆਸਤੀ ਆ, ਉਹਨਾਂ ਨੂੰ ਤਾਂ ਸਾਡੇ 6ਵੇਂ ਪਾਤਸ਼ਾਹ ਨੇ ਕਿਹਾ ਪਹਿਲਾਂ ਮੱਥਾ ਟੇਕ ਕੇ ਆਓ, ਪਹਿਲਾਂ ਅੰਦਰੋਂ ਆਪ ਨੂੰ ਸਾਫ਼ ਕਰੋ, ਤੁਸੀਂ ਸਿਆਸਤ ਦੇ ਗੰਦੇ ਮਹਿਕਮੇ ਚ ਲੱਗੇ ਪੈਣ, ਆਪਣੇ ਆਪ ਨੂੰ ਮਾੜਾ ਜਿਹਾ ਸਾਫ਼ ਕਰੋ, ਔਰ ਅੱਗੇ ਸਮਝ ਲਓ ਕਿ ਜੇ ਇਸ ਰਾਹ ਤੇ ਚੱਲਣਾ ਤੇ ਕਿਵੇਂ ਚੱਲਣਾ। ਇਹਨਾਂ ਨੇ ਉਲਟਾ ਕਰਤਾ, ਇਹਨਾਂ ਨੇ ਸਿਆਸਤ ਨੂੰ ਸਾਫ਼ ਕਰਨ ਦੀ ਬਜਾਏ ਇਹਨਾਂ ਨੇ ਸਿਆਸਤ ਧਰਮ ਦੇ ਵਿੱਚ ਲਿਆ ਕੇ ਧਰਮ ਨੂੰ ਗੰਦਾ ਕਰਤਾ, ਆਹ ਕੰਮ ਕੀਤਾ ਇਹਨਾਂ ਲੋਕਾਂ ਨੇ।
ਮਿਹਰਬਾਨੀ, ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ। ਜਿਹੜਾ ਉਸ ਦਿਨ ਪੁਲਿਸ ਨੇ ਕੀਤਾ ਉਹ ਤਾਂ ਐਪਰੀਸ਼ੀਏਟ ਕਰਨਾ ਬਣਦਾ ਜੀ, ਇੰਨਾ ਇਕੱਠ ਸੀਗਾ। ਚਲੋ, ਪਰ ਮੈਂ ਤਾਂ ਸਿਰਫ ਓਨੀ ਗੱਲ ਹੀ ਕਰ ਰਿਹਾ ਸੀ, ਇੱਥੇ ਕੀ ਕਰਦੇ ਨੇ ਲੋਕ, ਚਲਾਕ ਲੋਕ। ਹੁਣ ਦੇਖੋ, ਝੰਡਾ ਹੈ ਪ੍ਰੋਟੈਸਟ ਕਰਨ ਵੇਲੇ, ਉਹ ਝੰਡੇ ਚ ਨਾ ਡੰਡਾ ਛੋਟਾ ਜਿਹਾ ਪਲਾਸਟਿਕ ਦਾ ਐਡੀ ਵੱਡੀ ਡਾਂਗ ਲਾ ਲੈਂਦੇ ਨੇ। ਦੇਖੋ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਇਹ ਗੱਲ ਕਰ ਰਿਹਾ ਸੀਗਾ, ਜਿਹੜਾ ਕੁਛ ਪੁਲਿਸ ਨੇ ਕੀਤਾ ਉਦੇ ਇੰਨਾ ਕੰਟਰੋਲ ਕੀਤਾ ਭੀੜ ਨੂੰ, ਬਿਲਕੁਲ ਤੁਸੀਂ ਠੀਕ ਹੋ ਜੀ, ਐਪਰੀਸ਼ੀਏਟ ਕਰਨਾ ਬਣਦਾ, ਡਿਊਟੀ ਵੀ ਆ ਉਹਨਾਂ ਦੀ। ਮੈਂ ਤਾਂ ਇਹ ਗੱਲ ਕਰ ਰਿਹਾ ਸੀ, ਲੋਕ ਸਾਡੇ ਚਲਾਕ ਨੇ, ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਵੀ ਐਡੀ ਵੱਡੀ ਡਾਂਗ ਨਾ ਝੰਡੇ ਦੇ ਥੱਲੇ ਲਾਈ। ਪਹਿਲੀ ਗੱਲ, ਡਾਂਗ ਚੱਕਣ ਦੀ ਕਿਉਂ ਇਜਾਜ਼ਤ ਦਿੱਤੀ ਜਾਂਦੀ ਆ? ਜਿਹੜੇ ਪ੍ਰੋਟੈਸਟ ਕਰਨ ਵਾਲੇ ਆਰਗੇਨਾਈਜ਼ਰ ਹੁੰਦੇ ਨੇ, ਉਹ ਕਿਉਂ ਇਹੋ ਜਿਹਾ ਪ੍ਰੋਟੈਸਟ ਆਰਗੇਨਾਈਜ਼ ਕਰਦੇ ਨੇ ਜਿਹਦੇ 'ਚ ਡਾਂਗਾਂ ਚੱਕੀਆਂ ਜਾਂਦੀਆਂ? ਤੁਸੀਂ ਪ੍ਰੋਟੈਸਟ ਕਰਨਾ ਸਿੰਪਲ ਝੰਡਾ ਲੈ ਕੇ, ਜਾਂ ਤੁਸੀਂ ਈਵਨ ਬਾਡੀ ਦੇ ਉੱਤੇ ਆਪਣੀ ਦੇ ਉੱਤੇ ਕੱਪੜਾ ਪਾਇਆ ਜਾ ਸਕਦਾ, ਮਤਲਬ ਬੈਨਰ ਲਾਏ ਜਾ ਸਕਦੇ ਨੇ, ਸਿੰਪਲ ਛੋਟੇ ਡੰਡੇ, ਛੋਟੀਆਂ ਸੋਟੀਆਂ ਜਿਹੜੀਆਂ ਉਹ ਲਾਈਆਂ ਜਾ ਸਕਦੀਆਂ ਨੇ, ਜਾਣਬੁੱਝ ਕੇ ਕਈ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ। ਅੱਛਾ, ਦੂਸਰੀ ਗੱਲ ਮੈਂ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ, ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਆ ਉਹ। ਦੇਖੋ, ਮੈਂ ਆਪਣੇ ਘਰੇ ਕਿਸੇ ਬੰਦੇ ਨੂੰ ਬੁਲਾ ਰਿਹਾ, ਤੁਹਾਡੀ ਉਹਦੇ ਨਾਲ ਦੁਸ਼ਮਣੀ ਆ, ਜਿਹੜੇ ਬੰਦੇ ਨੂੰ ਬੁਲਾਇਆ ਜਾ ਰਿਹਾ ਤੁਹਾਨੂੰ ਵੀ ਚਾਹੀਦਾ ਵੀ ਤੁਸੀਂ ਉਹ ਜਿਹੜੇ ਬੰਦੇ ਨੂੰ ਬੁਲਾਇਆ ਜਾ ਰਿਹਾ, ਤੁਸੀਂ ਉਹ ਜਿੱਥੇ ਉਹਦਾ ਆਫਿਸ ਆ, ਤੁਸੀਂ ਉੱਥੇ ਜਾ ਕੇ ਪ੍ਰੋਟੈਸਟ ਕਰੋ। ਤੁਸੀਂ ਮੇਰੇ ਘਰੇ ਕਿਉਂ ਪ੍ਰੋਟੈਸਟ ਕਰਦੇ ਹੋ? ਮੈਂ ਬਹੁਤਾ ਰੀਜ਼ਨ ਦੀ ਡਿਟੇਲ ਦੇ ਵਿੱਚ ਨਹੀਂ ਜਾ ਸਕਦਾ। ਮੈਂ ਅਗੇਨ ਉੱਥੇ ਹੀ ਆਉਣਾ ਵੀ ਜਿਹੜੇ ਬਜ਼ੁਰਗ ਲੋਕ ਨੇ ਨਾ, ਵੱਡੀ ਗਿਣਤੀ ਚ ਪੈਨਸ਼ਨਰਸ ਇੱਥੇ ਨੇ, ਤੇ ਉਹਨਾਂ ਨੂੰ ਲਾਈਫ ਸਰਟੀਫਿਕੇਟ ਦੇਣੇ ਪੈਂਦੇ ਨੇ, ਉਹਨਾਂ ਨੂੰ ਤਾਂ ਪੈਨਸ਼ਨ ਆ ਜਿਹੜੀ ਮਿਲਦੀ ਹੈ। ਮੈਨੂੰ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਜਿੱਥੋਂ ਤੱਕ ਮੈਨੂੰ ਪਤਾ ਹੈ, ਪਹਿਲਾਂ ਉੱਥੇ ਹੀ ਲਾਈਫ ਸਰਟੀਫਿਕੇਟ ਬਣਦੇ ਹੁੰਦੇ ਸੀ। ਆਪਣੇ ਬਹੁਤ ਸਾਰੇ ਲੋਕਾਂ ਨੇ ਰਿਕੁਐਸਟ ਕੀਤਾ ਸੀਗਾ ਉਹਨਾਂ ਨੂੰ, ਇੰਡੀਅਨ ਕੌਂਸਲੇਟ ਵਾਲਿਆਂ ਨੂੰ, ਵੀ ਭਾਈ ਤੁਸੀਂ ਇੱਥੇ ਆ ਕੇ ਨਾ, ਸਾਡੇ ਬਜ਼ੁਰਗਾਂ ਨੂੰ ਜਾਣਾ ਔਖਾ ਹੁੰਦਾ। ਤੇ ਇਹਦੇ ਵਿੱਚੋਂ ਪ੍ਰੈਸ ਵਾਲੇ ਬਹੁਤ ਸਾਰੇ ਸੱਜਣ ਸੀ ਜਿਨ੍ਹਾਂ ਨੇ ਬਾਰ ਬਾਰ ਰਿਕੁਐਸਟ ਕੀਤਾ ਉਹਨਾਂ ਨੂੰ ਵੀ ਤੁਸੀਂ ਪਬਲਿਕ ਪਲੇਸ ਤੇ ਧਾਰਮਿਕ ਸਥਾਨ ਚ, ਹੁਣ ਦੇਖੋ ਧਾਰਮਿਕ ਸਥਾਨ ਆ ਜਿਹੜਾ, ਮੈਂ ਤਾਂ ਇੱਕ ਦਿਨ ਬਕਾਇਦਾ ਐਗਜ਼ਾਮਪਲ ਦੇ ਕੇ ਗਿਆ ਸੀ, ਸਾਡੇ ਪਿੰਡਾਂ ਚ ਗੁਰਦੁਆਰੇ ਹੁੰਦੇ ਆ, ਹੁਣ ਵੀ ਹੁੰਦੇ ਆ, ਪਹਿਲਾਂ ਵੀ ਹੁੰਦੇ ਸੀ, ਹੁਣ ਹਾਲਾਤ ਬਦਲ ਗਏ ਨੇ, ਪਰ ਪਹਿਲਾਂ ਗੁਰਦੁਆਰਾ ਜਿਹੜਾ ਉੱਥੇ ਪਿੰਡ ਦੀਆਂ ਸਾਂਝੀਆਂ ਮੀਟਿੰਗਾਂ ਵੀ ਹੁੰਦੀਆਂ ਸੀ, ਪੰਚਾਇਤ ਦੀਆਂ ਮੀਟਿੰਗਾਂ ਵੀ ਹੁੰਦੀਆਂ ਸੀ, ਉੱਥੇ ਲੰਗਰ ਵੀ ਚੱਲਦਾ ਹੁੰਦਾ ਸੀ, ਉੱਥੇ ਜੀ ਵਿਆਹ ਵੀ, ਉੱਥੇ ਕਈ ਵਾਰੀ ਬਰਾਤ ਆ ਜਿਹੜੀ ਉਹ ਗੁਰਦੁਆਰੇ ਦੇ ਜਿਹੜੀ ਬਾਉਂਡਰੀ ਸੀ ਉਹਦੇ ਵਿੱਚ ਉੱਥੇ ਮੰਜੇ ਡਾਏ ਹੁੰਦੇ ਸੀ, ਉੱਥੇ ਬੈਠਦੇ। ਕੋਈ ਪਬਲਿਕ ਅਨਾਊਂਸਮੈਂਟ, ਪਬਲਿਕ ਫੰਕਸ਼ਨ ਕਰਨਾ ਹੁੰਦਾ ਉਹ ਵੀ, ਮੈਨੂੰ ਪਤਾ ਅਸੀਂ ਵਹਿਮਾਂ ਭਰਮਾਂ ਦੇ ਖਿਲਾਫ ਨਾਟਕ ਕਰਦੇ ਰਹੇ ਹਾਂ ਜੀ। ਚੋਲਾ ਸਾਹਿਬ ਇੰਨੇ ਗੁਰਦੁਆਰੇ ਨੇ ਸਾਨੂੰ, ਗੁਰਦੁਆਰੇ ਬਹੁਤ ਸਾਰੇ ਗੁਰਦੁਆਰੇ ਨੇ ਕਿਹਾ ਸੀ ਵੀ ਸਾਡੇ ਆ ਕੇ ਨਾਟਕ ਕਰੋ ਜੀ, ਮਤਲਬ ਸਾਂਝੀ ਥਾਂ ਹੁੰਦੀ ਆ ਜਿਹੜੀ ਹੁੰਦੀ ਆ। ਇਸ ਕਰਕੇ ਜਿੱਥੇ ਲੋਕਾਂ ਦਾ ਭਲਾ ਹੋਵੇ, ਜੇ 900 ਬੰਦਾ ਉੱਥੇ ਸਰਟੀਫਿਕੇਟ ਬਣਾ ਰਿਹਾ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਸਰਟੀਫਿਕੇਟ ਬਣਾਉਣ ਵਾਲੇ ਇੱਥੇ ਨਾ ਆਉਣ। ਚਲੋ ਆਪੋ ਆਪਣੇ ਵਿਊਜ਼ ਨੇ। ਖੈਰ ਇੱਕ ਹੋਰ ਕਾਲ ਲੈ ਲਈ ਹੈ ਜੀ। ਨਹੀਂ ਜੀ, ਕਾਲ ਡ੍ਰੌਪ ਹੋ ਗਈ। ਜਿਹੜੀ ਗੱਲ ਹੈਗੀ ਆ ਨਾ, ਅਗੇਨ ਮੈਂ ਹੁਣ ਉਸ ਗੱਲ ਤੇ ਆਉਣਾ ਜਿਹੜੇ ਕਹਿੰਦੇ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਤੁਹਾਨੂੰ ਪੂਰੀ ਆਜ਼ਾਦੀ ਆ ਜੀ, ਇਹ ਲਿਖਿਆ ਹੋਇਆ ਥਾਂ ਥਾਂ ਤੇ, ਪਰ ਪਤਾ ਨਹੀਂ ਕਿਉਂ ਮੈਨੂੰ ਨਾ ਅੰਦਰੋਂ ਹੁੱਜਾ ਮਾਰਦਾ ਰਹਿੰਦਾ ਮੇਰਾ ਦਿਮਾਗ, ਉਹ ਕਹਿੰਦਾ ਇਹ ਸ਼ਬਦ ਤੂੰ ਕਹਿ, ਮਜ਼ਹਬ ਹੀ ਸਿਖਾਤਾ ਆਪਸ ਮੇਂ ਬੈਰ ਰੱਖਣਾ। ਮੈਂ ਕੀ ਕਰਾਂ ਹੁਣ, ਮੇਰਾ ਅੰਦਰ ਮੇਰੇ ਹੁੱਜਾ ਮਾਰੀ ਜਾਂਦਾ ਵੀ ਤੂੰ ਕਹਿ ਇਹ ਕਹਿੰਦਾ ਕਿਉਂ ਨਹੀਂ। ਮੇਰਾ ਜ਼ਿੰਦਗੀ ਦਾ ਤਜਰਬਾ ਦੱਸਦਾ ਬਈ ਕੋਈ ਬੰਦਾ ਚੰਗਾ ਹੋਵੇ ਮਾੜਾ ਹੋਵੇ, ਸਾਡੇ ਲੋਕਾਂ ਦੇ ਨਾ ਆਪਣੇ ਪੈਮਾਨੇ ਨੇ। ਜੇ ਕੋਈ ਸਿੱਖ ਬੰਦਾ ਨਾ, ਉਹਨੂੰ ਚੰਗਾ ਸਿੱਖ ਹੀ ਲੱਗਣਾ, ਉਹਨੂੰ ਹਿੰਦੂ ਘੱਟ ਚੰਗਾ ਲੱਗੂਗਾ। ਉਹ ਫਿਰ ਜੇ ਤਾਂ ਉਹ ਸਿਆਣਾ ਸਿੱਖ ਆ, ਫਿਰ ਤਾਂ ਉਹ ਸਮਝੂ ਜਾਊ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਕੋਈ ਨੀ, ਸਾਰੇ ਇਨਸਾਨ ਬਰਾਬਰ ਆ। ਫਿਰ ਉਹਨੂੰ ਯਾਦ ਆ ਜਾਂਦਾ, ਫਿਰ ਉਹ ਕਹਿੰਦਾ ਵੀ ਦੀਵਾਨ ਟੋਡਰ ਮੱਲ ਉਹ ਵੀ ਹਿੰਦੂ ਸੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਉਹ ਵੀ ਹਿੰਦੂ ਸੀ, ਪਰ ਫਿਰ ਵੀ ਉਹ ਕਹਿੰਦਾ ਉਹ ਤਾਂ ਉਦੋਂ ਸੀ। ਅੱਛਾ ਇਵੇਂ ਹਿੰਦੂ ਆ ਜਿਹੜਾ ਉਹਨੂੰ ਲੱਗਣ ਲੱਗ ਜਾਂਦਾ ਨਹੀਂ 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 ਉਹ ਸਿੱਖ, ਉਹ ਤਾਂ ਜੀ ਟੈਰੋਰਿਸਟ ਨੇ ਜੀ, ਉਹ ਤਾਂ ਇਹ ਨੇ ਜੀ, ਫਲਾਨਾ ਨੇ ਜੀ। ਉਹਦੇ ਅੰਦਰ ਨਾ ਕੋਈ ਸੋਚ, ਜਿਹਨੂੰ ਸਾਡੇ ਪੋਲੀਟੀਸ਼ੀਅਨਸ ਤੇ ਕੱਟੜਪੰਥੀ ਲੋਕ ਨਾ ਇਹਨਾਂ ਗੱਲਾਂ ਨੂੰ ਹਵਾ ਦਿੰਦੇ ਨੇ, ਉਹ ਦਿੱਤੀ ਹੋਈ ਹਵਾ ਕੀ ਕਰਦੀ ਆ, ਜਿਹੜੀ ਅੰਦਰ ਸਾਡੇ ਆਲਰੇਡੀ ਬਾਇਸ ਪਈ ਹੁੰਦੀ ਆ ਧਰਮ ਦੇ ਨਾਂ ਦੇ ਉੱਤੇ, ਉਹ ਦੀਵਾਰ ਪਈ ਆ, ਉਹ ਉੱਚੀ ਹੁੰਦੀ ਜਾਂਦੀ ਆ ਤੇ ਇੱਕ ਦਿਨ ਉਹ ਦੀਵਾਰ ਸਾਨੂੰ ਦੂਜੇ ਨਾਲ ਡਿਸਕਸ਼ਨ ਕਰਨ ਤੋਂ, ਓਪਨ ਡਿਸਕਸ਼ਨ ਕਰਨ ਤੋਂ ਰੋਕ ਦਿੰਦੀ ਆ। ਜਿਹੜਾ ਮਾਨਵਤਾਵਾਦੀ ਬੰਦਾ ਹਿੰਦੂ ਧਰਮ ਚ ਬੈਠਾ, ਸਿੱਖ ਧਰਮ ਚ ਬੈਠਾ, ਇਸਲਾਮ ਚ ਬੈਠਾ, ਉਹਦੇ ਚੋਂ ਮਾਨਵਤਾ ਦੀ ਡਿਗਰੀ ਆ ਜਿਹੜੀ ਉਹ ਘਟਣ ਲੱਗ ਜਾਂਦੀ ਆ, ਉਹਦੇ ਚੋਂ ਆਪਣੇ ਆਪ ਚੋਂ ਹਿੰਦੂ ਪੁਣਾ, ਸਿੱਖ ਪੁਣਾ ਤੇ ਇਸਲਾਮ ਦੀ ਜਿਹੜੀ ਗੁੜਤੀ ਆ ਨਾ, ਉਹ ਤਕੜੀ ਹੋਣ ਲੱਗ ਜਾਂਦੀ ਆ। ਤੇ ਫਿਰ ਇੱਕ ਦਿਨ ਹੁੰਦਾ ਕੀ ਆ, ਹੁੰਦਾ ਉਹ ਹੀ ਆ ਜਿਹੜਾ ਕੁਛ ਇੱਥੇ ਕਤਲ ਹੋਇਆ, ਰਜਿੰਦਰ ਮੱਲੀ ਦਾ ਕਤਲ ਹੋਇਆ, ਹੁੰਦਾ ਉਹ ਹੀ ਆ ਜਿਹੜਾ ਦਿੱਲੀ ਦੇ ਵਿੱਚ ਰਾਸੀ ਚ ਹੋਇਆ ਸੀ, ਹੁੰਦਾ ਉਹ ਹੀ ਆ ਜਿਹੜਾ ਪੰਜਾਬ ਚ ਬੱਸਾਂ ਚੋਂ ਕੱਢ ਕੇ ਜਿਨ੍ਹਾਂ ਦੇ ਕੇਸ ਕੱਟੇ ਸੀ ਉਹਨਾਂ ਨੂੰ ਮਾਰਿਆ ਜਾਂਦਾ। ਇਹ ਕੋਈ ਛੋਟੀਆਂ ਉਦਾਹਰਣਾਂ ਨਹੀਂ। ਇਸ ਕਰਕੇ ਡਿਸਕਸ਼ਨ ਹੋ ਸਕਦੀ ਇਹਨਾਂ ਗੱਲਾਂ ਦੇ ਉੱਤੇ। ਅਸੀਂ ਤਾਂ ਨਾ ਜਦੋਂ ਰਿਲੀਜੀਅਨ ਸ਼ੁਰੂ ਹੋਏ ਸੀ, ਕਿਉਂ ਸ਼ੁਰੂ ਹੋਏ ਸੀ, ਤਾਹਿਰ ਜੀ ਬੜੇ ਵਧੀਆ ਤਰੀਕੇ ਨਾਲ ਵਿਆਖਿਆ ਕਰਕੇ ਗਏ ਆ, ਉਦੋਂ ਵੇ ਆਫ ਲਾਈਫ ਸੀ, ਹੁਣ ਵੀ ਵੇ ਆਫ ਲਾਈਫ ਹੀ ਰਹੇ ਤਾਂ ਚੰਗੀ ਗੱਲ ਆ, ਸਾਡੇ ਘਰ ਦੀ ਚਾਰ ਦੀਵਾਰੀ ਦੇ ਵਿੱਚ ਸਾਡਾ ਰਿਲੀਜੀਅਨ ਰਹੇ ਤਾਂ ਚੰਗੀ ਗੱਲ ਆ, ਰਿਲੀਜੀਅਨ ਤੇ ਪੋਲੀਟਿਕਸ ਮਿਕਸ ਅਪ ਨਾ ਹੋਣ ਦਾ ਚੰਗੀ ਗੱਲ ਆ, ਪਰ ਅਸੀਂ ਤਾਂ ਘਰ ਤੋਂ ਬਾਹਰ ਡੌਡੀ ਪਿੜਦੇ ਹਾਂ ਜੀ ਜਾ ਕੇ, ਅਸੀਂ ਕਹਿੰਦੇ ਹਾਂ ਸਾਡਾ ਧਰਮ ਚੰਗਾ। ਅਸੀਂ ਜਿਹੜੀਆਂ ਇੱਥੋਂ ਦੀਆਂ ਸਾਨੂੰ ਇੱਥੇ ਨਾ ਅਕੋਮੋਡੇਸ਼ਨ ਕੀਤੀਆਂ ਗਈਆਂ ਨੇ, ਪਰ ਅਕੋਮੋਡੇਸ਼ਨ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਸਾਰਾ ਦਿਨ ਢੋਲ ਵਜਾ ਕੇ ਆਪਦੀ ਗੱਲ ਹੀ ਸੁਣਾਈ ਜਾਈਏ। ਕੋਈ ਗੱਲ ਨਹੀਂ, ਚੁੱਪ ਰਹਿ ਜਾਓ, ਚੁੱਪ ਰਹਿਣਾ ਵੀ ਸਾਡੇ ਗੁਰੂ ਸਾਹਿਬ ਨੇ ਕਿਹਾ ਵੀ ਧਰਮ ਆ। ਉਹ ਕਹਿੰਦੇ ਪਹਿਲਾਂ ਚੁੱਪ ਰਹਿ ਕੇ ਗੱਲ ਸੁਣ ਲਓ, ਪਹਿਲਾਂ ਸੁਣ ਲਓ, ਕਿਛ ਸੁਣੀਏ ਕਿਛ ਕਹੀਏ, ਪਹਿਲਾਂ ਕਹੋ ਨਾ, ਆਪਣੇ ਤਾਂ ਪਹਿਲਾਂ ਕਹਿੰਦੇ, ਦੂਜੇ ਤੇ ਤਾਂ ਸੁਣਦੇ ਹੀ ਨਹੀਂ। ਤੁਸੀਂ ਨਾ, ਮੇਰੀ ਬੇਨਤੀ ਆ, ਤੁਸੀਂ ਆਪਣੇ ਆਪ ਦੇ ਜਿਹੜੇ ਰਿਲੀਜੀਅਨਸ ਨੇ ਨਾ, ਜਿਹੜੇ ਗੁਰੂ ਪੀਰ ਪੈਗੰਬਰ ਜਿਹੜੇ ਪਹਿਲੇ ਲੀਡਰ ਹੋਏ ਨੇ ਰੈਵੋਲੂਸ਼ਨਰੀ, ਤੁਸੀਂ ਉਹਨਾਂ ਨੂੰ ਪੜ੍ਹ ਲਓਗੇ ਨਾ, ਤੇ ਤੁਸੀਂ ਨਾ ਧਰਮ ਛੱਡ ਦਿਓ ਕੇ ਆਪਦਾ ਸਹੀ ਮਾਨਿਆਂ ਚ ਤੁਸੀਂ ਨਾਸਤਿਕਤਾ ਵੱਲ ਇੱਕ ਕਦਮ ਰੱਖ ਲਓਗੇ ਫਿਰ ਤੁਸੀਂ ਵਿਗਿਆਨ ਪੜ੍ਹਨ ਲੱਗ ਜਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਹੁਣ ਵਾਲੇ ਧਰਮ ਨੇ ਨਾ ਜਿਹੜੇ ਆਰਗੇਨਾਈਜ਼ ਰਿਲੀਜਨ ਮੈਂ ਰਿਲੀਜਨ ਨਹੀਂ ਕਹਿ ਰਿਹਾ ਆਰਗੇਨਾਈਜ਼ ਰਿਲੀਜਨ ਬਿਜ਼ਨਸ ਬਣ ਗਏ ਨੇ ਕੀ ਕਰੋਗੇ ਤੁਸੀਂ ਇਹ ਕੱਲਾ ਇਹ ਨਹੀਂ ਸਿਸਟਮ ਡਿੱਗਰ ਰਿਹਾ ਹਸਪਤਾਲ ਦੇਖੋ ਤੁਸੀਂ ਮੈਂ ਵਿਸ਼ੇ ਤੋਂ ਬਾਹਰ ਨਹੀਂ ਜਾਂਦਾ ਹਸਪਤਾਲ ਤੁਸੀਂ ਡੋਨੇਸ਼ਨਾਂ ਦਿੰਦੇ ਹੋ ਨਾ ਕਈ ਰੇਡੀਓ ਸਟੇਸ਼ਨ ਵਾਲੇ ਰੇਡੀਓ ਥੋਨ ਕਰਦੇ ਆ ਤੁਸੀਂ ਆਪਣੀ ਮਿਹਨਤ ਕਮਾਈ ਜੋ ਹਸਪਤਾਲ ਨੂੰ ਦਿੰਦੇ ਹੋ ਨਾ ਆ ਪਰਸੋਂ ਚੌਥੇ ਦੀ ਖ਼ਬਰ ਆ ਹਾਸਪਿਟਲ ਦੇ ਕਿੱਡੇ ਕਿੱਡੇ ਵੱਡੇ ਕੰਸਟਰਕਸ਼ਨ ਕਰਨ ਵਾਲੇ ਜਿਹੜੇ ਲੋਕ ਸੀ ਕਿਵੇਂ ਬਰਾਈਬ ਚੱਲਦੀਆਂ ਸੀ ਮੈਂ ਇਹ ਖ਼ਬਰ ਅੱਜ ਤੁਹਾਨੂੰ ਸੁਣਾਉਣੀ ਸੀ ਕੇਸ ਚੱਲ ਪਿਆ ਖ਼ਬਰਾਂ ਆਈਆਂ ਟੋਰਾਂਟੋ ਸਟਾਰ ਪੜ੍ਹੋ ਵੀ ਹਸਪਤਾਲ ਬਣਨਾ ਤੁਸੀਂ ਕਹਿੰਦੇ ਸੀ ਨਾ ਕਰਪਸ਼ਨ ਤਾਂ ਸਾਡੇ ਦੇਸ਼ਾਂ ਚ ਹੁੰਦੀ ਹੈ ਇੱਥੇ ਨਹੀਂ ਹੁੰਦੀ ਇਹ ਸਰਵ ਪੱਖੀ ਵਰਤਾਰਾ ਆਲ ਓਵਰ ਹਸਪਤਾਲ ਹਸਪਤਾਲ ਬਣ ਰਿਹਾ ਉਹਦੇ ਚ ਬਰਾਈਬ ਦੀ ਗੱਲ ਸਾਡਾ ਸਮਾਜ ਪਹੁੰਚਿਆ ਕਿੱਥੇ ਹੋਇਆ ਜੇ ਨਾ ਵੈਸੇ ਬੜੇ ਵਧੀਆ ਤਰੀਕੇ ਨਾਲ ਸਮਾਜ ਸਲੋਲੀ ਸਲੋਲੀ ਚੱਲਦਾ ਰਹਿੰਦਾ ਮੈਨੂੰ ਪੱਕਾ ਯਕੀਨ ਆ ਲੋਕਾਂ ਦੇ ਰਿਲੀਜੀਅਸ ਬਿਲੀਫ ਟੁੱਟ ਜਾਣੇ ਸੀ ਮੈਨੂੰ ਦੇਖੋ ਮੈਨੂੰ ਕੋਈ ਖੁਸ਼ੀ ਨਹੀਂ ਟੁੱਟਣ ਦੀ ਜਾਂ ਕੋਈ ਮੈਨੂੰ ਅਫਸੋਸ ਨਹੀਂ ਟੁੱਟਣ ਦਾ ਕਿਉਂਕਿ ਸਾਇੰਸ ਇੰਨੀ ਆ ਗਈ ਆ ਲੋਕ ਕੁਦਰਤ ਦੇ ਗੁੱਝੇ ਭੇਦ ਬੰਦਾ ਰੋਜ਼ ਲੱਭ ਰਿਹਾ ਹੁਣ ਇਹਨਾਂ ਨੇ ਤਾਂ ਸਿਸਟਮ ਨੇ ਸਾਇੰਸ ਨੂੰ ਵੀ ਮਿਸਯੂਜ਼ ਕਰਨਾ ਸ਼ੁਰੂ ਕਰਤਾ ਰਿਲੀਜਨ ਨੂੰ ਵੀ ਮਿਸਯੂਜ਼ ਕੀਤਾ ਇਹ ਜਾਣ ਕੇ ਰਿਲੀਜਨ ਨੂੰ ਜਿਉਂਦਾ ਰੱਖਦੇ ਨੇ ਜਾਣ ਕੇ ਜੇ ਰਿਲੀਜਨ ਜਿਉਂਦਾ ਰਹੂ ਵਿਸ਼ਵਾਸ ਜਿਉਂਦੇ ਰਹਿਣਗੇ ਤੇ ਵਿਸ਼ਵਾਸ ਨੇ ਕਦੋਂ ਅੰਧ ਵਿਸ਼ਵਾਸ ਟਰਨ ਕਰਨ ਜਾਣਾ ਉਹ ਬੰਦੇ ਨੂੰ ਨਹੀਂ ਪਤਾ ਲੱਗਦਾ ਲੋੜ ਤੋਂ ਜ਼ਿਆਦਾ ਵਿਸ਼ਵਾਸ ਸਾਇੰਸ ਕਹਿੰਦੀ ਹੈ ਤਰਕ ਪਰਖ ਲਾ ਮਹਾਤਮਾ ਬੁੱਧ ਤਾਂ ਸਿੱਧਾ ਹੀ ਕਹਿੰਦੇ ਨੇ ਕਹਿੰਦੇ ਜਿਹੜੀ ਗੱਲ ਦੇਖੋ ਜਿਹੜੀ ਗੱਲ ਤੁਹਾਨੂੰ ਕਹੀ ਗਈ ਆ ਡਜ਼ਨਟ ਮੈਟਰ ਤੁਹਾਡੇ ਟੀਚਰ ਨੇ ਕਹੀ ਆ ਡਜ਼ਨਟ ਮੈਟਰ ਤੁਹਾਡੇ ਮਾਂ ਪਿਓ ਨੇ ਕਹੀ ਆ ਕਿਸੇ ਸਿਆਣੇ ਨੇ ਕਿਸੇ ਫਿਲਾਸਫਰ ਨੇ ਕਹੀ ਆ ਓਨੀ ਦੇਰ ਉਹ ਤੇ ਯਕੀਨ ਨਾ ਕਰੋ ਜਿੰਨੀ ਦੇਰ ਉਹ ਪਰਖ ਪੜਤਾਲ ਚ ਪੂਰੀ ਨਹੀਂ ਉਤਰਦੀ ਤੇ ਸਾਨੂੰ ਕਿਹਾ ਗਿਆ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਾ ਕਿੱਡੀ ਵੱਡੀ ਕੰਟਰਾਡਿਕਸ਼ਨ ਸਾਨੂੰ ਸਿਖਾਇਆ ਗਿਆ ਬਈ ਜਿਹੜਾ ਬੰਦਾ ਨਾ ਆਂਸਰ ਦਿੰਦਾ ਹਰੇਕ ਗੱਲ ਦਾ ਜਿਹੜਾ ਬੰਦਾ ਹਰੇਕ ਗੱਲ ਦਾ ਜਵਾਬ ਦਿੰਦਾ ਹਾਜ਼ਰ ਜਵਾਬ ਆ ਉਹ ਸਿਆਣਾ ਹੁੰਦਾ ਨਹੀਂ ਨਹੀਂ ਫਿਲਾਸਫਰ ਸਾਨੂੰ ਸਿਖਾਉਂਦੇ ਨੇ ਕਹਿੰਦੇ ਜਿਹੜੇ ਬੰਦੇ ਕੋਲ ਵੱਧ ਸਵਾਲ ਹੁੰਦੇ ਉਹ ਸਿਆਣਾ ਹੁੰਦਾ ਦੇਖੋ ਕਿੱਡਾ ਬੇਸਿਕ ਡਿਫਰੈਂਸ ਆ ਤੁਸੀਂ ਮੈਨੂੰ ਕਹੋਗੇ ਕਮਲਾ ਐਵੇਂ ਬੋਲੀ ਜਾਂਦਾ ਇਹਨੇ 2 ਤੋਂ 3 ਵਜੇ ਤਾਈਂ ਟਾਈਮ ਪਾਸ ਕਰਨਾ ਨਾ ਜੀ ਨਾ ਮੈਂ ਤਾਂ ਆਪਦੀ ਰੂਹ ਦੇ ਨਾਲ ਬੋਲ ਰਿਹਾ ਮੈਂ ਟਾਈਮ ਪਾਸ ਕਰਨ ਨਹੀਂ ਆਉਂਦਾ ਗਾ ਸਾਡੇ ਮਨ ਚ ਸਾਨੂੰ ਬਿਠਾਇਆ ਗਿਆ ਹੈ ਵੀ ਸੁਣ ਲਾ ਠੀਕ ਹੈ ਸੁਣਦਾ ਮੈਂ ਸੁਣਨ ਵਾਲਾ ਜਿਹੜਾ ਕੰਟੈਕਸਟ ਉਹ ਵੀ ਦੱਸਦਾ ਵੀ ਜਦੋਂ ਕਿਤੇ ਗੱਲ ਤੇ ਕੋਈ ਬੰਦਾ ਗੱਲ ਕਰ ਰਿਹਾ ਉਹਨੂੰ ਸੁਣ ਲਓ ਧਿਆਨ ਨਾਲ ਆਪਦੀ ਨਾ ਕਹੋ ਪਰ ਇਹ ਵੀ ਨਹੀਂ ਵੀ ਸੁਣ ਕੇ ਤੁਸੀਂ ਮੰਤਰ ਮੁਗਧ ਹੋਈ ਜਾਓ ਸਵਾਲ ਵੀ ਕਰਨਾ ਤੁਹਾਡਾ ਫਰਜ਼ ਬਣਦਾ ਨਾ ਕਰੋ ਸਵਾਲ ਬਾਬੇ ਨਾਨਕ ਨੇ ਸਵਾਲ ਨਹੀਂ ਕੀਤੇ ਉਹ ਚਾਰ ਉਦਾਸੀਆਂ ਚ ਕੀ ਕੀਤਾ ਭਲਾ ਦੱਸੋ ਮੈਨੂੰ ਕੋਈ ਤੁਹਾਨੂੰ ਗ੍ਰੰਥੀ ਪਾਠੀ ਕੋਈ ਦੱਸਦਾ ਤੁਹਾਨੂੰ ਚਾਰ ਉਦਾਸੀਆਂ ਦੇ ਵਿੱਚ ਕਿੰਨੇ ਸਵਾਲ ਕੀਤੇ ਨੇ ਬਾਬੇ ਨੇ ਕਿੰਨੇ ਸਵਾਲ ਤੁਸੀਂ ਪੜ੍ਹੇ ਨੇ ਜਿਹੜੇ ਬਾਬੇ ਨਾਨਕ ਨੇ ਕੀਤੇ ਨੇ ਮੈਂ ਹੁਣ ਜੇ ਲੋੜੋ ਮੈਂ ਹੋਰ ਬੋਲਦਾ ਤਾਂ ਫਿਰ ਧਾਰਮਿਕ ਲੋਕ ਔਖੇ ਹੋ ਜਾਂਦੇ ਨੇ ਮੇਰੇ ਤੇ ਸਾਡੇ ਵੀ ਔਖੇ ਹੁੰਦੇ ਨੇ ਉਹ ਸਵਾਲ ਹੀ ਕੀਤੇ ਨੇ ਜਿਹੜੇ ਜਿੰਨੇ ਰਿਲੀਜੀਅਸ ਗੁਰੂ ਪੀਰ ਪੈਗੰਬਰ ਹੋਏ ਨੇ ਉਹਨਾਂ ਨੇ ਪ੍ਰਚਲਿਤ ਜਿਹੜਾ ਕੁਛ ਚੱਲ ਰਿਹਾ ਸੀ ਉਹਦੇ ਤੇ ਸਵਾਲ ਹੀ ਕੀਤੇ ਨੇ ਭਗਤ ਕਬੀਰ ਨੇ ਬਾਬਾ ਫਰੀਦ ਨੇ ਬਾਬਾ ਨਾਮਦੇਵ ਨੇ ਸਾਰਿਆਂ ਨੇ ਸਵਾਲ ਕੀਤੇ ਨੇ ਸਵਾਲ ਕਰਕੇ ਫਿਰ ਉਹਨਾਂ ਨੇ ਆਲਟਰਨੇਟਿਵ ਦੱਸਿਆ ਈਵਨ ਰੱਬ ਬਾਰੇ ਵੀ ਉਹਨਾਂ ਨੇ ਸਵਾਲ ਕੀਤੇ ਉਹ ਗੋਰਖ ਦੇ ਚੇਲਿਆਂ ਨੂੰ ਪੁੱਛਦੇ ਆ ਬਾਬਾ ਜੀ ਕਹਿੰਦੇ ਤੁਹਾਡਾ ਰੱਬ ਆਏ ਮਿਲਦਾ ਯੋਗੀਆਂ ਦਾ ਉਹਨਾਂ ਨੇ ਫਿਰ ਸਵਾਲ ਪੁੱਛਿਆ ਤੁਸੀਂ ਨਾ ਉਹ ਸਿੱਧ ਗੋਸ਼ਟ ਪੜ੍ਹੋ ਉਹਦੇ ਚ ਫਿਰ ਉਹ ਦੱਸਦੇ ਜਦੋਂ ਬਾਬੇ ਨੂੰ ਪੁੱਛਦੇ ਆ ਨਾ ਬਾਬੇ ਨਾਨਕ ਨੂੰ ਵੀ ਤੁਹਾਡਾ ਰੱਬ ਕਿਹੋ ਜਿਹਾ ਫਿਰ ਉਹ ਦੱਸਦੇ ਨੇ ਪੂਰੀ ਦੀ ਪੂਰੀ ਵਿਆਖਿਆ ਮੈਂ ਤਾਂ ਹੁਣ ਕਹਿ ਨਹੀਂ ਸਕਦਾ ਤੁਸੀਂ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਤੁਸੀਂ ਆਪੇ ਵਿਆਖਿਆ ਲੱਭ ਲਿਓ ਫਿਰ ਉਹ ਵਿਆਖਿਆ ਤੁਹਾਡੀ ਜੇ ਕਿਸੇ ਗੁਰਦੁਆਰੇ ਤੋਂ ਮਿਲਦੀ ਆ ਕਿਸੇ ਧਾਰਮਿਕ ਸਥਾਨ ਚੋਂ ਮਿਲਦੀ ਆ ਤੁਸੀਂ ਮੈਂ ਨਹੀਂ ਕਹਿੰਦਾ ਵੀ ਉੱਥੇ ਗਲਤ ਮੈਂ ਉੱਥੇ ਵੀ ਠੀਕ ਹੋ ਬਹੁਤ ਧਾਰਮਿਕ ਸੰਸਥਾਵਾਂ ਵਾਲੇ ਬਹੁਤ ਵਧੀਆ ਕੰਮ ਕਰਦੇ ਨੇ ਮੈਂ ਨਾ ਕਈ ਵਾਰੀ ਬਹੁਤ ਐਪਰੀਸ਼ੀਏਟ ਕਰਦਾ ਹੁੰਦਾ ਬਹੁਤ ਕੰਮ ਕਰਦੇ ਨੇ ਆਹ ਵਿਦਿਆਰਥੀਆਂ ਵਾਲੇ ਮਸਲੇ ਤੇ ਮੈਂ ਹੁਣ ਇੱਕ ਦੀ ਤਾਰੀਫ ਨਹੀਂ ਕਰਨੀ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਬਹੁਤ ਚੰਗੀ ਸਪੋਰਟ ਕੀਤੀ ਹੈ ਮਾਲਟਨ ਗੁਰਦੁਆਰਾ ਸਾਹਿਬ ਵਾਲਿਆਂ ਦਾ ਬਹੁਤ ਵੱਧ ਸਪੋਰਟ ਕੀਤੀ ਹੈ ਤੁਹਾਨੂੰ ਹੋਰ ਕਿਸੇ ਨੇ ਨਹੀਂ ਦੱਸਣਾ ਗਾ ਪਰ ਇਹ ਹੈ ਬਈ ਹਰ ਇੱਕ ਚੀਜ਼ ਦੀ ਨਾ ਇੱਕ ਲਿਮੀਟੇਸ਼ਨ ਹੁੰਦੀ ਹੈ ਜਦੋਂ ਰਿਲੀਜਨ ਸ਼ੁਰੂ ਹੁੰਦਾ ਉਹ ਪੁਰਾਣੇ ਚੱਲ ਰਹੇ ਰਿਲੀਜਨ ਚ ਜਾਂ ਜਿਹੜਾ ਵੇ ਆਫ ਲਾਈਫ ਹੁੰਦਾ ਉਹਦੇ ਤੇ ਕਿੰਤੂ ਪਰੰਤੂ ਕਰਕੇ ਉਹਦੇ ਵਿੱਚ ਜਿਹੜੀਆਂ ਉਹ ਗੱਲਾਂ ਜਿਹੜੀਆਂ ਸਮੇਂ ਦੇ ਹਿਸਾਬ ਨਾਲ ਪੁਰਾਣੀਆਂ ਹੋ ਗਈਆਂ ਨੇ, ਮੈਂ ਗਲਤ ਨਹੀਂ ਕਹਿੰਦਾ, ਸਮੇਂ ਦੇ ਹਿਸਾਬ ਨਾਲ ਜਿਹੜੀਆਂ ਵੇੜਾ ਵਹਾ ਚੁੱਕੀਆਂ, ਉਹ ਰਿਲੀਜੀਅਸ ਲੀਡਰ ਜਿਹੜਾ ਹੁੰਦਾ ਉਹਨਾਂ ਨੂੰ ਛੱਡਣ ਦੀ ਗੱਲ ਕਰਦਾ, ਉਹਨਾਂ ਨੂੰ ਪ੍ਰੇਰਦਾ ਵੀ ਇਹਨੂੰ ਛੱਡੋ, ਮੌਕਾ ਗਾਂ ਲੰਘ ਗਿਆ, ਨਵਾਂ ਰਿਲੀਜੀਅਸ ਸ਼ੁਰੂ ਹੁੰਦਾ। ਤੁਸੀਂ ਹਿੰਦੂ ਫਿਲਾਸਫੀ, ਭਾਰਤੀ ਸਭਿਅਤਾ ਜਿਹੜੀ ਇਹਦੇ 'ਚ ਗੱਲ ਇਹਦੀ ਜਦੋਂ ਗੱਲ ਕਰੋਗੇ, ਕੋਈ ਵੇੜਾ ਸੀਗਾ ਜਦੋਂ, ਹੁਣ ਮੇਰੀ ਗੱਲ 'ਤੇ ਔਖੇ ਨਾ ਹੋ ਜਾਇਓ, ਕੋਈ ਵੇੜਾ ਸੀ ਰਿਗਵੇਦ ਵੇਲੇ ਜਦੋਂ ਗਾਂ ਨੂੰ ਵੀ ਖਾਧਾ ਜਾਂਦਾ ਹੁੰਦਾ ਸੀ, ਰਿਗਵੇਦ ਪੜ੍ਹ ਲਿਓ, ਜਿਹੜੇ ਅੱਜ ਕੱਲ੍ਹ ਕਹਿੰਦੇ ਨੇ ਨਾ ਗਊ ਮਾਤਾ ਪਵਿੱਤਰ ਆ, ਪਵਿੱਤਰ ਹੈਗੀ ਆ, ਮੈਂ ਨਹੀਂ ਕਹਿੰਦਾ ਨਹੀਂ ਪਵਿੱਤਰ, ਹਰੇਕ ਜਿਉਣ ਦੀ ਜਾਗਦੀ ਚੀਜ਼ ਪਵਿੱਤਰ ਆ, ਗਊ ਵੀ ਪਵਿੱਤਰ ਆ, ਬੱਕਰੀ ਵੀ ਪਵਿੱਤਰ ਆ, ਸਾਰਾ ਕੁਝ ਪਵਿੱਤਰ ਆ ਜਿਹੜਾ ਜਿਉਂਦਾ, ਦਰਖਤ ਵੀ ਪਵਿੱਤਰ ਆ। ਅੱਛਾ, ਉਸ ਤੋਂ ਬਾਅਦ ਜਦੋਂ ਜ਼ਿਆਦਾ ਕਤਲੋਗਾਰਤ ਹੋਣ ਲੱਗ ਗਈ, ਜਦੋਂ ਘਰ ਦੇ ਵਿੱਚ ਜਿਹੜੀਆਂ ਜਿਵੇਂ ਘਰ ਦੇ ਵਿੱਚ ਮੁਰਗੇ ਰੱਖੇ ਹੁੰਦੇ, ਜਦੋਂ ਮਰਜ਼ੀ ਸ਼ਰਾਬ ਪੀ ਕੇ ਧੌਣ ਮਰੋੜ ਦਿੰਦੇ ਆ, ਉਹ ਫਿਰ ਜਿਹੜੀ ਚੀਜ਼ ਨਾਲ ਤੁਹਾਡਾ ਪਿਆਰ ਲਗਾ ਹੋ ਜੇ ਤੁਹਾਨੂੰ ਤਕਲੀਫ ਹੁੰਦੀ ਆ ਨਾ, ਉਸ ਤੋਂ ਬਾਅਦ ਜੈਨ ਮਤ ਸ਼ੁਰੂ ਹੋਇਆ, ਉਹ ਫਿਰ ਜੈਨ ਮਤ ਐਕਸਟ੍ਰੀਮ ਤੇ ਚਲਿਆ ਗਿਆ, ਬਈ ਨਹੀਂ ਜੀਵ ਹੱਤਿਆ ਨਹੀਂ ਕਰਨੀ, ਇੰਨਾ ਐਕਸਟ੍ਰੀਮ ਤੇ ਚਲਿਆ ਗਿਆ ਬਈ ਤੁਸੀਂ ਜਦੋਂ ਤੁਰਨਾ ਨਾ, ਉਹ ਕਹਿੰਦੇ ਜੀ ਜਿੱਧਰ ਨੂੰ ਗੁਰੂ ਤੁਰ ਰਿਹਾ ਉਧਰ ਨੂੰ ਹੀ ਚੇਲਾ ਤੁਰੇ, ਉਹਦਾ ਉਸੇ ਪੈਰ ਤੇ ਮੂੰਹ ਦੇ ਉੱਤੇ ਪੱਟੀ ਬੰਨ ਲਓ, ਇੰਨਾ ਐਕਸਟ੍ਰੀਮ ਤੇ ਚਲਿਆ ਗਿਆ। ਮਤਲਬ ਤੁਸੀਂ ਜਦੋਂ ਇਹ ਸਾਰਾ ਤੁਸੀਂ ਵਿਕਾਸ ਪੜੋਗੇ ਨਾ, ਇਹ ਤੁਹਾਨੂੰ ਪਤਾ ਲੱਗੂਗਾ ਵੀ ਜਦੋਂ ਕੋਈ ਚੀਜ਼ ਐਕਸਟ੍ਰੀਮ ਤੇ ਚਲੀ ਜਾਂਦੀ ਹੈ, ਉਹਨੂੰ ਕੁਐਸਚਨ ਕਰਨ ਦੇ ਲਈ ਨਵਾਂ ਰਿਲੀਜਨ ਆ ਜਿਹੜਾ ਸ਼ੁਰੂ ਹੋ ਜਾਂਦਾ, ਜਦੋਂ ਕਤਲੋਗਾਰ ਤੇ ਐਕਸਟ੍ਰੀਮ ਤੇ ਚਲੀ ਜਾਂਦੀ ਹੈ, ਉਹਨੂੰ ਕਾਊਂਟਰ ਕਰਨ ਲਈ ਸਮਾਂ ਜਿਹੜਾ ਉਹ ਇਹੋ ਜਿਹੇ ਆਗੂ ਪੈਦਾ ਕਰਦਾ। ਤੁਸੀਂ ਸਿੱਖ ਵਿਚਾਰਧਾਰਾ ਜਦੋਂ ਪੜੋਗੇ, ਛੇਵੇਂ ਗੁਰੂ ਸਾਹਿਬ ਨੇ ਹਥਿਆਰ ਚੱਕੇ, ਕਿਉਂ ਚੱਕੇ? ਕਿਉਂਕਿ ਹਾਲਾਤ ਇਹੋ ਜਿਹੇ ਬਣੇ, ਚੁਕਾਏ ਲੋਕਾਂ ਨੂੰ। ਗੁਰੂ ਗੋਬਿੰਦ ਸਿੰਘ ਨੇ ਕਿਉਂ ਚੁਕਾਏ ਹਥਿਆਰ ਲੋਕਾਂ ਨੂੰ? ਕਿਉਂਕਿ ਲੋੜ ਸੀ ਉਸ ਵੇਲੇ, ਐਕਸਟ੍ਰੀਮ ਤੇ ਚਲਾ ਗਿਆ ਸੀ ਜਬਰ। ਪਰ ਜਦੋਂ ਸਮਾਂ ਨਿਕਲ ਜਾਂਦਾ, ਹੁਣ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਤੁਸੀਂ ਜੇ ਕੌਮ ਦੇਸ਼ਾਂ ਤੇ ਹਥਿਆਰ ਚੱਕ ਲੈਣੇ ਆ, ਇਰਰੈਲੇਵੈਂਟ ਹੋਜੂ ਨਾ। ਚਲੋ ਆਪਾਂ ਐਂ ਕਰਦੇ ਹਾਂ ਜੀ, ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ ਬ੍ਰਦਰ ਸਾਹਿਬ, ਮੈਂ ਸੋਜੀ ਦੁਬਾਰਾ।
ਸਤਿ ਸ੍ਰੀ ਅਕਾਲ
ਜੀ। ਇੱਕ ਤਾਂ ਤੁਸੀਂ ਪਿਛਲੇ ਵੀਕ ਪ੍ਰੋਗਰਾਮ ਦੇ ਰਹੇ ਸੀ ਕਿ ਸਿਸਟਮ ਜਿਹੜਾ ਨਾ ਬਦਲਣ ਦੀ ਜ਼ਰੂਰਤ ਹੈ, ਵਾਕਈ ਸਿਸਟਮ ਜਿਹੜਾ ਬਦਲਣ ਦੀ ਜ਼ਰੂਰਤ ਆ। ਜਿਹੜਾ ਹਰ ਮਜ਼ਹਬ ਦੇ ਹਰ ਫਿਰਕੇ ਦੇ ਵਿੱਚ ਜਨਾਬ ਐਕਟੀਵਿਸਟ ਜ਼ਿਆਦਾ ਬੈਠੇ ਨੇ, ਠੀਕ ਹੈ ਜੀ। ਇਹ ਅੱਛਾ, ਔਰ ਏਡੇ ਮੂਰਖ ਨੇ ਜਿੰਨੇ ਵੀ ਮਜ਼ਹਬਾਂ ਨੂੰ ਮੰਨਣ ਵਾਲੇ ਨੇ, ਉਹ ਐਕਟੀਵਿਸਟ ਦੀ ਮੰਨ ਲੈਂਦੇ ਆ, ਆਪਣੇ ਜੋ ਮਜ਼ਹਬਾਂ ਦੀ ਕਹੀ ਹੋਈ ਗੱਲ ਉਹ ਨਹੀਂ ਮੰਨਦੇ।
ਹਾਂਜੀ,
ਉਹਦੇ ਧਿਆਨ ਨਹੀਂ ਦਿੰਦੇ। ਹਰ ਮਜ਼ਹਬ ਪੀਸ ਅੱਛੀ ਚੀਜ਼ ਸਿਖਾਉਂਦਾ, ਠੀਕ ਹੈ। ਆਪਣੇ ਆਲੇ ਦੁਆਲੇ ਹਰ ਫਿਰਕੇ ਹਰ ਮਜ਼ਹਬ ਵਾਲੇ ਨੂੰ ਪਛਾਣਨਾ ਚਾਹੀਦਾ, ਜਿਹੜਾ ਤੁਹਾਨੂੰ ਕੋਈ ਐਕਟੀਵਿਸਟ ਇਹੋ ਜਿਹੀ ਗਲਤ ਗੱਲ ਉਭਾਰਦਾ, ਇਸ਼ਤਿਹਾਰ ਦਿੰਦਾ, ਸਮਝੋ ਕੋਈ ਐਕਟੀਵਿਸਟ ਹੈ, ਉਹ ਮਜ਼ਹਬ ਨੂੰ ਮੰਨਣ ਵਾਲਾ ਨਹੀਂ। ਉਹ ਸਿਰਫ ਤੁਹਾਨੂੰ ਤੁਹਾਡੇ ਮਜ਼ਹਬ ਨੂੰ ਬਦਨਾਮ ਕਰਨ ਵਾਲਾ ਔਰ ਤੁਹਾਨੂੰ ਗਲਤ ਪਾਸੇ ਲਾਉਣ ਵਾਲਾ ਹੈ। ਔਰ ਆਪਣੇ ਆਪਣੇ ਜਿਹੜੇ ਮਜ਼ਹਬ ਜਿਹੜਾ ਜਿਹੜਾ ਵੀ ਮੰਨਦਾ ਨਾ, ਉਹ ਸਾਰੀਆਂ ਨੇ ਤਲੀਮਾਂ ਅੱਛੀਆਂ ਨੇ, ਉਹਦੇ ਨਾਲ ਜੁੜੋ, ਬਸ ਇੰਨੀ ਗੱਲ ਆ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ। ਬਿਲਕੁਲ ਜੀ, ਬਿਲਕੁਲ ਜੁੜਨਾ ਚਾਹੀਦਾ, ਪੰਜਾਬ ਦਾ ਤਾਂ ਖਾਸ ਕਰਕੇ ਕਲਚਰ ਆ ਜੀ। ਤੁਸੀਂ ਪਤਾ ਨੀ, ਮੈਨੂੰ ਤਾਂ ਐਜੂਕੇਸ਼ਨ ਸਿਸਟਮ ਚ ਨਾ ਇਹੋ ਜਿਹਾ ਕੁਛ ਬੁਰਾ ਪਿਆ ਜਿਹੜਾ ਸਾਡੇ ਛੋਟਿਆਂ ਹੁੰਦਿਆਂ ਦੇ ਅੰਦਰ ਨਫ਼ਰਤ ਬਿਠਾ ਦਿੰਦਾ। ਦੇਖੋ, ਔਰੰਗਜ਼ੇਬ ਦੀ ਜਿਹੜੀ ਜਿੱਦ ਸੀ, ਜਿਹੜੀ ਕੱਟੜਤਾ ਸੀ, ਉਹਨੂੰ ਨਾ ਸਾਡਾ ਐਜੂਕੇਸ਼ਨ ਸਿਸਟਮ ਮੁਸਲਮਾਨਾਂ ਦੀ ਕੱਟੜਤਾ ਬਣਾ ਕੇ ਪੇਸ਼ ਕਰਦਾ। ਅੱਛਾ, ਹੁਣ ਜਦੋਂ ਉਹ ਬੱਚਾ ਵੱਡਾ ਹੁੰਦਾ, ਉਹਦੇ ਮਨ ਚ, ਈਸਟਰਨ ਪੰਜਾਬ ਜਿਹੜਾ ਰਹਿੰਦਾ, ਉਹਦੇ ਮਨ ਚ, ਸਾਡੇ ਮਨਾਂ ਚ ਬਿਠਾਇਆ ਗਿਆ ਜੀ, ਸਾਡੇ ਮਨ ਚ ਬਿਠਾਇਆ ਗਿਆ ਇਹ ਗੱਲ ਮੁਸਲਮਾਨਾਂ ਬਾਰੇ, ਮੁਸਲਮਾਨ ਕੱਟੜ ਹੁੰਦੇ ਨੇ। ਪਰ ਜਦੋਂ ਥੋੜੀ ਜਿਹੀ ਅਕਲ ਆਈ, ਦਿਮਾਗ ਖੁੱਲਿਆ, ਅਸੀਂ ਕਿ ਅਸੀਂ ਤਾਂ ਕਿੱਡੇ ਵੱਡੇ ਬੇਵਕੂਫ ਆ। ਜਦੋਂ ਇਤਿਹਾਸ ਪੜਿਆ, ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ, ਕਿੰਨੇ ਮੁਸਲਮਾਨ ਹੋਏ ਨੇ, ਬਾਬਾ ਫਰੀਦ, ਕਿੰਨੇ ਮੁਸਲਮਾਨ ਹੋਏ ਨੇ, ਉਹਨਾਂ ਦਾ ਤੇ ਗੁਰੂ ਸਾਹਿਬ ਦੀ ਫਿਲਾਸਫੀ ਦਾ ਕੀ ਫਰਕ ਆ ਦੱਸੋ ਮੈਨੂੰ। ਪੀਰ ਬੁੱਧੂ ਸ਼ਾਹ, ਉਹਦੇ ਪੁੱਤ ਵੀ, ਉਹਦੇ ਜਵਾਈ ਵੀ, ਪਰਿਵਾਰ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਰਦ ਗਿਰਦ ਰਿਹਾ, ਜੰਗਾਂ ਦੇ ਵਿੱਚ ਸ਼ਹੀਦ ਹੋਇਆ। ਅੱਛਾ, ਫਿਰ ਕੱਟੜਤਾ ਫੈਲਾਈ ਜਾਂਦੀ ਹੈ, ਹਿੰਦੂ ਮਾੜੇ ਨੇ। ਆਹ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਬਈ, ਭਾਈ ਮਤੀ ਦਾਸ, ਭਾਈ ਸਤੀ ਦਾਸ, ਦੀਵਾਨ ਟੋਡਰ ਮੱਲ, ਕਿੰਨੀਆਂ ਉਦਾਹਰਣਾਂ ਦਿੱਤੀਆਂ ਜਾਂਦੇ। ਕਾਲ ਕਾਲ ਦੇ ਵਿੱਚ ਸਮਾਂ ਥੋੜਾ ਹੁੰਦਾ, ਨਹੀਂ ਆਉਂਦੀਆਂ। ਅੱਛਾ, ਬਾਅਦ ਦੇ ਵਿੱਚ ਪਤਾ ਲੱਗਿਆ ਬਈ, ਈਵਨ ਰੱਬ ਦੀ ਪੂਜਾ ਕਰਨ ਦੇ ਵਿੱਚ ਵੀ ਕੀ ਫਰਕ ਆ। ਆਹ ਜਿਹੜੀ ਬਾਉਂਡਰੀ ਬਣਾ ਦਿੱਤੀ ਗਈ ਆ, ਇਹਦੇ ਚੜ੍ਹਦੇ ਵਾਲੇ ਪਾਸੇ ਹੱਥ ਜੋੜ ਕੇ ਰੱਬ ਨੂੰ ਧਿਆਇਆ ਜਾਂਦਾ, ਤੇ ਦੀਵਾਰ ਦੇ ਖੱਬੇ ਪਾਸੇ ਹੱਥ ਦੋਨੇ ਪਾਸੇ ਰੱਖ ਕੇ ਸਾਹਮਣੇ ਕਰਕੇ ਰੱਬ ਨੂੰ ਧਿਆਇਆ ਜਾਂਦਾ। ਕੀ ਫਰਕ ਆ, ਕੀ ਫਰਕ ਹੋਇਆ ਦੱਸੋ ਭਾਈ। ਅੱਛਾ, ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਸਾਰੇ ਕਹਿੰਦੇ ਰੱਬ ਅੰਦਰ ਵਸਦਾ, ਸਾਰੇ ਕਹਿੰਦੇ ਰੱਬ ਇੱਕੋ ਹੀ ਹੈ। ਅਗੇਨ ਮੈਂ ਕੋਈ ਧਾਰਮਿਕ ਨਹੀਂ ਗਾ, ਬਿਲਕੁਲ ਹੀ ਧਾਰਮਿਕ ਨਹੀਂ, ਐਵੇਂ ਨਾ ਸਮਝ ਲਿਓ ਮੈਨੂੰ, ਮੈਂ ਤਾਂ ਨਾਨ ਰਿਲੀਜੀਅਸ ਹਾਂ, ਪਰ ਮੈਂ ਤਾਂ ਤੁਹਾਡੇ ਜਿਹੜੇ ਤੁਹਾਡੀਆਂ ਜਿਹੜੀਆਂ ਲਿਖਤਾਂ ਨੇ, ਜਿਹੜੇ ਤੁਹਾਡੇ ਪਵਿੱਤਰ ਧਾਰਮਿਕ ਸਤਰਾਂ ਲਿਖੀਆਂ ਹੋਈਆਂ ਨੇ, ਮੈਂ ਤਾਂ ਉਹਦੇ ਬੇਸ ਦੇ ਉੱਤੇ ਗੱਲ ਕਰ ਰਿਹਾ। ਫਿਰ ਤੁਹਾਡਾ ਲੜੋੜਾਈ ਕਾਹਦੀ ਹੈ ਭਾਈ ਰਾਸ ਵਿੱਚ ਦੀ? ਨਾਲੇ ਕਹਿੰਦੇ ਜੀ ਉਹ ਕਣ ਕਣ ਦੇ ਵਿੱਚ ਵੱਸਦਾ, ਮੰਦਰ ਦੇ ਕਣ ਚ ਵੀ ਉਹੀ ਆ, ਗੁਰਦੁਆਰੇ ਦੇ ਕਣ ਚ ਵੀ ਉਹੀ ਆ, ਹਿੰਦੂ ਚ ਵੀ ਉਹੀ ਆ, ਮੁਸਲਮਾਨ ਚ ਵੀ ਉਹੀ ਆ। ਉਹ ਫਿਰ ਭੈੜਾ ਕਿਵੇਂ ਲੱਗਣ ਲੱਗ ਜਾਂਦਾ ਭੀੜ ਦੇ ਵਿੱਚ ਦੂਜਾ ਬੰਦਾ? ਚਲੋ ਇਹਦਾ ਜਵਾਬ ਤਾਂ ਤੁਸੀਂ ਦੇ ਸਕਦੇ ਹੋ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਸਮਾਂ ਵੀ ਸਾਡਾ ਹੋਣ ਵਾਲਾ ਹੀ ਹੈ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਕੋਈ
ਨੀ ਕੋਈ ਨੀ, ਬੋਲੋ ਬੋਲੋ ਬੋਲੋ।
ਔਰੰਗਜ਼ੇਬ ਦਾ ਨਾਂ ਲਿਆ ਤੁਸੀਂ, ਔਰੰਗਜ਼ੇਬ ਨੇ ਆਪਦੇ ਭਰਾ ਮਾਰੇ, ਪਿਓ ਮਾਰੇ, ਜੇਲ ਚ ਦਿੱਤਾ, ਭੈਣਾਂ ਨਾਲ ਵੀ ਬੜਾ ਸਲੂਕ ਪੂਰਾ ਕੀਤਾ।
ਹਾਂਜੀ ਹਾਂਜੀ,
ਉਹ ਜੇ ਉਹਨਾਂ ਨੇ ਉਹਨਾਂ ਨਾਲ ਗੁਰੂਆਂ ਨਾਲ ਕੀਤਾ ਹੋਣਾ, ਲੇਕਿਨ ਇੰਨਾ ਜ਼ਿਆਦਾ ਨੀ ਜਿੰਨਾ ਉਹਨੂੰ ਵਧਾ ਚੜਾ ਕੇ ਦੱਸਿਆ ਜਾਂਦਾ। ਦੂਜੇ ਨੰਬਰ ਤੇ ਇਹ ਗੱਲ ਹੈ ਕਿ ਜਿਹੜੇ ਉੱਥੇ ਗ੍ਰੰਥ ਸਾਹਿਬ ਨੇ ਆਪਣਾ, ਉਹਦੇ ਜਿਹੜੀ ਇੱਟ ਉਹ ਮੀਆਂ ਮੀਰ ਸਾਹਿਬ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਹਾਂਜੀ, ਮੀਆਂ ਮੀਰ ਸਾਹਿਬ ਦੇ ਵੀ ਔਰੰਗਜ਼ੇਬ ਦਾ ਖਿਲਾਫ ਸੀ।
ਅੱਛਾ, ਐਕਚੁਅਲੀ ਨਾ ਸਟੇਟ, ਹਾਂਜੀ ਸੋਰੀ, ਲੜਾਈ ਸੀਗੀ ਸਟੇਟ ਦੀ ਤੇ ਸਟੇਟ ਦੇ ਵਿਰੋਧੀਆਂ ਦੀ,
ਵਿਰੋਧੀਆਂ ਦੀ।
ਹਾਂਜੀ, ਉਹ ਅਸੀਂ ਉਹਨੂੰ ਮੁਸਲਮਾਨ ਤੇ ਸਿੱਖਾਂ ਦੀ ਲੜਾਈ ਬਣਾਤਾ।
ਉਹ ਮੁਸਲਮਾਨਾਂ ਸਿੱਖਾਂ, ਮੁਸਲਮਾਨਾਂ ਵਿਚਾਰਿਆਂ ਦਾ ਕੀ ਕਸੂਰ?
ਕੋਈ ਕੀ ਕਸੂਰ ਆ? ਬਸ ਮੈਂ ਬਿਲਕੁਲ, ਬਸ ਇਹੀ ਪੁਆਇੰਟ ਮੈਂ ਕਹਿਣਾ ਚਾਹੁੰਦਾ ਸੀਗਾ, ਮੁਸਲਮਾਨ ਸਿੱਖਾਂ ਦਾ ਕੋਈ ਕਸੂਰ ਨਹੀਂ।
ਭਰਾ ਦਾ ਨੀ ਸਿੱਖਾ, ਭੈਣਾਂ ਦਾ ਨੀ ਸਿੱਖਾ, ਪਿਓ ਦਾ
ਨਹੀਂ। ਹਾਂਜੀ ਹਾਂਜੀ,
ਆਪ ਦਾ ਸਿੱਖਾ ਕਿਵੇਂ ਪੜਾਉਗੀ ਉਹਨੂੰ?
ਬਿਲਕੁਲ 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 ਜੀ, ਉਹ ਤਾਂ ਰਾਜ ਸੀ ਜੀ, ਰਾਜ ਦੇ ਖਿਲਾਫ,
ਰਾਜਨੀਤੀ ਚ ਕੁਛ ਵੀ ਅਗਲੇ ਕਰਦੇ, ਸਾਰਾ ਕੁਛ ਹਰ ਚੀਜ਼ ਨੂੰ ਮਾਰ ਕੁੱਟ ਕੇ ਬਾਅਦ ਦੇ ਵਿਚ ਰਾਜ ਤੇ ਬਹਿ ਜਾਂਦੇ।
ਹਾਂਜੀ ਹਾਂਜੀ,
ਉਹ ਕਿਸਮ ਦੀ ਸਿਆਸਤ ਸੀ, ਤੇ ਉਹਨਾਂ ਨੇ ਯੂਜ਼ ਜਿਹੜਾ ਸਿੱਖ ਮਜ਼ਹਬ ਨੂੰ ਕੀਤਾ। ਜੇ ਮਜ਼ਹਬ ਨੂੰ ਯੂਜ਼ ਕਰਨਗੇ ਉਹਦੇ ਵਿੱਚ ਹੋਰ ਜਿਹੜਾ ਉਹ ਫੰਡਾਮੈਂਟਲਿਜ਼ਮ ਆਵੇਗਾ। ਮਤਲਬ
ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ।
ਜਿਹੜੀ ਬੁਨਿਆਦ ਪ੍ਰਸਤੀ ਹੈ ਉਹ ਹੋਰ ਜ਼ਿਆਦਾ ਆਵੇਗੀ, ਤਾਂ ਕਿ ਉਹ ਮਜ਼ਹਬ ਦਾ ਨਾਂ ਲੈ ਕੇ ਜਿਹੜੇ ਨੇ ਉਹ ਮਰਨ ਤੋਂ ਵੀ ਨਹੀਂ ਡਰਨਗੇ ਲੋਕ।
ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਬਿਲਕੁਲ ਜੀ, ਇੱਕ ਕਿਸਮ ਦੀ ਜਿਹੜੀ ਫਿਰਕਾ ਪ੍ਰਸਤੀ ਆ, ਕੱਟੜ ਪ੍ਰਸਤੀ, ਔਰ ਦੂਜੀ ਕਿਸਮ ਦੀ ਫਿਰਕਾ ਪ੍ਰਸਤੀ ਤੇ ਕੱਟੜ ਫਿਰਕਾ ਪ੍ਰਸਤੀ ਨੂੰ ਨਾ ਉਹ ਜ਼ੋਰ ਬਖਸ਼ਦੀ ਹੈ। ਇਸ ਕਰਕੇ ਫਿਰਕਾ ਪ੍ਰਸਤੀ, ਕੱਟੜ ਪ੍ਰਸਤੀ ਹੈ ਜਿਹੜੀ, ਇਸ ਤੋਂ ਨਾ ਛੁਟਕਾਰਾ ਪਾਉਣਾ ਚਾਹੀਦਾ। ਲਿਬਰਲ ਬਣੋ, ਜੇ ਆਪੋ ਆਪਣੇ ਧਰਮ ਨੂੰ ਮੰਨਦੇ ਮੰਨੋ, ਸਾਰਿਆਂ ਨੂੰ ਇਹ ਦੇਸ਼ ਨਾ ਦੇਖੋ ਕਿੰਨਾ ਸੋਹਣਾ ਦੇਸ਼ ਆ, ਆਪੋ ਆਪਣੇ ਧਰਮ ਨੂੰ, ਵਿਸ਼ਵਾਸ ਨੂੰ ਮੰਨਣ ਦੀ ਆਜ਼ਾਦੀ ਨੂੰ ਕਹਿੰਦੇ ਮੰਨੋ, ਹਨਾ। ਤੇ ਇਸ ਕਰਕੇ ਆਪਾਂ ਨਾ ਇੱਕ ਹੱਦ ਤੋਂ ਅੱਗੇ ਨਾ ਵਧੀਏ। ਚਲੋ ਮੈਂ ਸੁਨੇਹੇ ਦੇਣੇ ਸੀ ਜੀ, ਇੱਕ ਤਾਂ ਸੁਨੇਹਾ ਉਹ ਆ ਜਿਹੜੇ ਫਸਟ ਟਾਈਮ ਬਾਹਰ ਨੇ ਦੋਸਤੋ, ਕਾਫੀ ਸਾਰੇ ਘਰ ਨੇ ਮਾਰਕੀਟ ਦੇ ਵਿੱਚ ਲੀਗਲ ਬੇਸਮੈਂਟਸ ਵਾਲੇ, ਲੀਗਲ ਬੇਸਮੈਂਟ ਐਜ਼ ਰਜਿਸਟਰਡ ਐਜ਼ ਸੈਕਿੰਡ ਡਵੈਲਿੰਗ। ਮਤਲਬ ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਦੇਖੋ ਮੋਰਗੇਜ ਅਪਰੂਵ ਹੋ ਜਾਂਦੀ ਹੈ, ਨਾਲ ਦੀ ਨਾਲ ਤੁਹਾਨੂੰ ਹੈਲਪ ਹੋ ਜਾਂਦੀ ਹੈ, $1,500-$2,000 ਮਹੀਨੇ ਦਾ ਰੈਂਟ ਆ ਜਾਂਦਾ। ਕਾਫੀ ਸਾਰੇ ਘਰ ਨੇ, ਤਾਲਮੇਲ ਕਰ ਲਿਓ ਤੁਸੀਂ, 647-384-36 ਫੋਟੋਆਂ ਦੇਖਿਓ, ਵਿਜ਼ਿਟ ਕਰੋ ਪ੍ਰੋਪਰਟੀ, ਆਲੇ ਦੁਆਲੇ ਕੰਪੈਰੇਬਲ ਦੇਖੋ, ਉਹਦੇ ਹਿਸਾਬ ਦੇ ਨਾਲ ਤੁਹਾਨੂੰ ਵਧੀਆ ਡੀਲ ਮਿਲ ਸਕਦੀ ਹੈ। ਇਸੇ ਤਰ੍ਹਾਂ ਪਾਵਰ ਆਫ ਸੇਲ ਵਾਲੇ ਘਰ ਕਾਫੀ ਨੇ ਮਾਰਕੀਟ ਦੇ ਵਿੱਚ, ਕਾਫੀ ਤਾਂ ਨਹੀਂ ਮਤਲਬ ਹੈਗੇ ਨੇ, ਤੁਹਾਨੂੰ ਫਾਇਦਾ ਹੋ ਸਕਦਾ। ਛੇਤੀ ਵਿਕ ਜਾਂਦੇ ਨੇ ਇਹ ਘਰ, ਕਿਉਂਕਿ ਲੈਂਡਰ ਨੂੰ ਵੀ ਜ਼ਰੂਰਤ ਹੁੰਦੀ ਹੈ, ਘਰ ਖਾਲੀ ਪਿਆ ਹੁੰਦਾ ਕੋਰਟ ਤੋਂ ਉਹ ਡਿਸੀਜਨ ਲੈ ਕੇ, ਕਿਉਂਕਿ ਪਹਿਲਾ ਬੰਦਾ ਜਿਹੜਾ ਕਿਸ਼ਤਾਂ ਨਹੀਂ ਭਰ ਸਕਦਾ ਹੁੰਦਾ। ਇਹ ਵੀ ਘਰ ਸੈਮੀ ਡਿਟੈਚ, ਟਾਊਨ ਹਾਊਸ, ਡਿਟੈਚਡ ਘਰ ਤੁਹਾਨੂੰ ਕਾਫੀ ਸਸਤੇ ਮਾਰਕੀਟ ਤੋਂ ਮਿਲ ਸਕਦੇ ਨੇ, ਤੇ ਇਹਦੇ ਲਈ ਤੁਸੀਂ ਤਾਲਮੇਲ ਕਰ ਲਿਓ ਜੀ। ਨੰਬਰ ਰਾਣਾ ਸਿੱਧੂ ਦਾ ਮੈਂ ਦੇ ਦੇਣਾ ਤੁਹਾਨੂੰ, ਪਤਾ ਹੀ ਤੁਹਾਨੂੰ, 905-915-84-84, ਜਾਂ ਤੁਸੀਂ ਮੇਰਾ ਨੰਬਰ ਵੀ ਨੋਟ ਕਰ ਲਓ, 647-384-36, 647-380-8436। ਨਵੀਆਂ ਤੋਂ ਨਵੀਆਂ ਲਿਸਟਿੰਗ ਆ ਰਹੀਆਂ ਨੇ ਜੀ, ਸੈਮੀ ਡਿਟੈਚ 4 bedroom ਦਾ ਘਰ ਤੇ 2 bedroom ਦੀ ਫਿਨਿਸ਼ ਲੀਗਲ ਬੇਸਮੈਂਟ। ਇਸੇ ਤਰ੍ਹਾਂ ਸੈਮੀ ਡਿਟੈਚ 3 bedroom ਦਾ ਬੰਗਲੋ, 2 bedroom ਦੀ ਬੇਸਮੈਂਟ। ਕਈ ਤਾਂ ਪਾਵਰ ਆਫ ਸੇਲ ਦੇ ਘਰ ਤੁਸੀਂ ਹੈਰਾਨ ਹੋਵੋਗੇ, ਡਿਟੈਚਡ ਘਰ ਬੰਗਲੋਜ਼ 8-8 lakh ਦੇ ਵਿਕ ਗਏ ਨੇ ਜੀ, ਕਿਉਂਕਿ ਬੰਦਾ ਫਸਿਆ ਹੁੰਦਾ, ਲੈਂਡਰ ਵੀ ਫਸਿਆ ਹੁੰਦਾ। ਕਈ 3-3 ਹਜ਼ਾਰ ਵਾਲੇ ਪਾਵਰ ਆਫ ਸੇਲ ਵਾਲੇ ਘਰ, ਜਿਨ੍ਹਾਂ ਦੀ ਮਾਰਕੀਟ ਵੈਲਿਊ ਆ, ਮਾਰਕੀਟ ਪ੍ਰਾਈਸ 15 lakh ਆ, 13-13 lakh ਦੇ ਤੁਹਾਨੂੰ ਮਿਲ ਸਕਦੇ ਨੇ ਜੀ। 647-384-36, 647-380-8436, ਜਾਂ 905-915-84-84 ਤੇ ਤਾਲਮੇਲ ਕਰ ਲਓ। ਕਿਸੇ ਸਪੋਂਸਰ ਦਾ ਨੰਬਰ ਲੈਣਾ ਹੋਵੇ ਸਾਥੋਂ, ਕਈ ਵਾਰੀ ਤੁਹਾਨੂੰ ਪ੍ਰੋਫੈਸ਼ਨਲ ਸਰਵਿਸ ਦੀ ਜ਼ਰੂਰਤ ਹੁੰਦੀ ਹੈ, ਫਿਰ ਵੀ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ, 905-9159-15-8484, 905-915-84-84, ਜਾਂ 647-384-36। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਮੇਰੀ ਬੇਨਤੀ ਹੈ ਵੀ ਗੱਲ ਨਾ ਜਿਹੜੀ ਕੰਟੈਕਸਟ ਦੇ ਵਿੱਚ ਕੀਤੀ ਜਾਂਦੀ ਹੁੰਦੀ ਹੈ, ਜਿਸ ਸੰਦਰਭ ਚ ਕੀਤੀ ਜਾਂਦੀ, ਉਹਨੂੰ ਉਸੇ ਸੰਦਰਭ ਦੇ ਵਿੱਚ ਨਾ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਵੀ ਉਸੇ ਸੰਦਰਭ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਵੈਸੇ ਤੁਸੀਂ ਬਹੁਤ ਸਿਆਣੇ ਹੋ, ਕਾਲਰ ਆ ਕੇ ਨਾ ਬਹੁਤ ਚੰਗੀਆਂ ਸੋਹਣੀਆਂ ਗੱਲਾਂ ਕਰਕੇ ਜਾਂਦੇ, ਸਾਨੂੰ ਵੀ ਮੋਟੀਵੇਟ ਕਰਦੇ, ਅਸੀਂ ਫਿਰ ਹੋਰ ਨਵੇਂ ਤੋਂ ਨਵੇਂ ਵਿਸ਼ੇ ਖੋਜ ਕਰਕੇ ਲੈ ਕੇ ਆਉਂਦੇ। ਮਿਹਰਬਾਨੀ ਜੀ, ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
The views expressed on the preceding program may not necessarily be those of the owner or management of WTOR radio station.